ਸ੍ਰੀ ਵਾਹਿਗੁਰੂ ਸਾਹਿਬ ਜੀ ਆਦ ਨਿਰੰਜਨ ਹੈ ਗੁਰ ਨਾਨਕ ਤਾਰਕ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਬਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰਕ ਮੂਰਤ ਹੈ ਜਗ ਆਇਓ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸ੍ਰੀ ਗੁਰ ਪਗ ਹੈ ਕੀਨ ਕਾ ਮਨ ਦਾਨੋ ਢਿਗ ਕੀਨ ਮੋਹਾਦਿਕ ਪਟ ਭਿਟਤ ਨਹਿ ਰਾਖੇਂਗੇ ਲੱਖ ਦੀਨ ਦੋਹਰਾ ਸ੍ਰੀ ਗੁਰ ਪਗ ਹੈ ਕੀਲ ਕਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾਵਤਾਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਸੰਧਿਆ ਦੇ ਸਮੇਂ ਦੀ ਪਾਵਨ ਦੀਵਾਨਾਂ ਦੀ ਹਾਜ਼ਰੀ ਭਰ ਰਹੀਆਂ ਸਿੱਖ ਸੰਗਤਾਂ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਲੜੀਵਾਰ ਰੂਪ ਦੇ ਵਿੱਚ ਅੰਮ੍ਰਿਤਮਈ ਗੁਰ ਕੀ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੋਜ ਜੋ ਕਥਾ ਹੈ ਉਹ ਆਰੰਭ ਹੈ, ਲੜੀਵਾਰ ਰੂਪ ਦੇ ਵਿੱਚ ਸੁਣ ਰਹੇ ਹਾਂ ਕਿ ਪਰਿਵਾਰ ਨੂੰ ਦੁਕਾਨ ਨੂੰ ਛੱਡ ਕੇ ਸਾਹਿਬ ਜੀ ਜੰਗਲ ਦੇ ਵਿੱਚ ਆਸਣ ਲਾ ਕੇ ਬੈਠੇ ਨੇ ਮੜੀਆਂ ਕਬਰਾਂ ਦੇ ਵਿੱਚ। ਕਈ ਯਤਨ ਹੋਏ ਪਰ ਸਤਿਗੁਰੂ ਜੀ ਆਪਣੀ ਮੌਜ ਦੇ ਵਿੱਚ ਨੇ। ਸਤਿਗੁਰਾਂ ਦਾ ਸੱਸ ਸੌਲਾ ਮੂਲ ਚੰਦ ਅਤੇ ਚੰਦੋ ਰਾਣੀ ਉਹਨਾਂ ਨੇ ਵੀ ਆਣ ਕੇ ਬੜਾ ਖੱਬੇ ਤਪੇ ਨਾ ਪੇਸ਼ ਚੱਲੀ। ਅਖੀਰ ਆਪਣੀ ਪੁੱਤਰੀ ਨੂੰ ਤਿਆਰ ਕਰਕੇ ਤਾਂ ਛੋਟੇ ਜਿਹੜੇ ਸਾਹਿਬਜ਼ਾਦੇ ਨੇ ਲਖਮੀ ਦਾਸ ਉਹਨਾਂ ਨੂੰ ਨਾਲ ਲੈ ਗਏ ਅਤੇ ਬਾਬਾ ਸ੍ਰੀ ਚੰਦ ਜੀ ਇਹ ਬੇਬੇ ਜੀ ਬੇਬੇ ਨਾਨਕੀ ਜੀ ਦੇ ਕੋਲ ਰਹਿ ਪਏ। ਬਾਲਕ ਅਵਸਥਾ ਦੇ ਵਿੱਚ ਨੇ ਬੜਾ ਵਿਰਾਗ ਹੋਇਆ ਜਦੋਂ ਤੁਰਨ ਲੱਗੇ ਪਿੰਡ ਬੀਬੀਆਂ ਨੂੰ ਸੁਲਤਾਨਪੁਰ ਦੇ ਘਰ ਦੇ ਵਿੱਚ। ਇਸ ਤਰ੍ਹਾਂ ਆਪਾਂ ਕਥਾ ਕੱਲ੍ਹ ਸਰਵਣ ਕੀਤੀ ਸੀ। ਹੁਣ ਜਿਵੇਂ ਅਗੇਰਲਾ ਪ੍ਰਕਰਨ ਅੱਗੇ ਆਰੰਭ ਹੋ ਰਿਹਾ ਹੈ, ਜਿਵੇਂ ਵੀ ਆ ਰਿਹਾ ਹੈ, ਆਪਾਂ ਇਸੇ ਤਰ੍ਹਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਗ ਹੈ ਕੀਲ ਕਾ, ਮਨ ਤਾਨੂੰ ਟਿਕ ਕੀਨ।
ਕਵੀ ਜੀ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਮੰਗਲ ਕਰ ਰਹੇ ਨੇ। ਕਹਿੰਦੇ ਕਿ ਜੋ ਗੁਰੂ ਮਹਾਰਾਜ ਜੀ ਦੇ ਚਰਨ ਨੇ ਨਾ, ਉਹ ਕਿੱਲੀ ਦੀ ਤਰ੍ਹਾਂ, ਜਿਹੜੀ ਚੱਕੀ ਹੁੰਦੀ ਹੈ ਨਾ, ਚੱਕੀ ਦਾਣੇ ਪੀਣ ਵਾਲੀ, ਜਿਹੜੀ ਹੱਥ ਦੇ ਨਾਲ ਚਲਾਉਣ ਵਾਲੀ ਹੁੰਦੀ ਹੈ, ਉਹ ਚੱਕੀ ਦੇ ਪੁੜਾਂ ਦੇ ਵਿੱਚ ਉਹਨਾਂ ਨੂੰ ਖਿਲਾਰਨ ਵਾਸਤੇ ਵਿੱਚ ਕਿੱਲੀ ਦਿੱਤੀ ਹੁੰਦੀ ਹੈ, ਅਤੇ ਜਦੋਂ ਦਾਣੇ ਪਾ ਦਈਏ, ਬਾਕੀ ਦਾਣੇ ਜਿਹੜੇ ਉਹ ਸਾਰੇ ਜਿਹੜੇ ਉਹ ਪੀਸ ਕੇ ਆਟਾ ਬਣ ਜਾਂਦੇ ਨੇ, ਅਤੇ ਜਿਹੜਾ ਕੋਈ ਦਾਣਾ ਉਹ ਕਿੱਲੀ ਦੇ ਨਾਲ ਲੱਗ ਜਾਏ ਨਾ, ਉਹ ਬਚ ਜਾਂਦਾ ਚੱਕੀ ਦੇ ਪੁੜ ਦੇ ਵਿੱਚ ਆਉਣ ਤੋਂ, ਬਚ ਜਾਂਦਾ, ਉਹ ਪੀਸਦਾ ਨਹੀਂ ਹੈ। ਇਸੇ ਤਰ੍ਹਾਂ ਕਹਿੰਦੇ ਨੇ ਕਿ ਕਲਯੁੱਗ ਦਾ ਸਮਾਂ ਹੈ। ਕਲਯੁੱਗ ਦੇ ਸਮਾਂ ਦੇ ਵਿੱਚ ਵਿਕਾਰਾਂ ਦੀ ਜਿਹੜੀ ਉਹ ਚੱਕੀ ਚੱਲ ਰਹੀ ਹੈ, ਅਤੇ ਜੀਵ ਰੂਪੀ ਜਿਹੜਾ ਦਾਣਾ ਹੈ, ਮਨੁੱਖ ਰੂਪੀ ਦਾਣਾ, ਇਹ ਵਿਕਾਰਾਂ ਦੀ ਚੱਕੀ ਦੇ ਵਿੱਚ, ਮਾਇਆ ਦੀ ਚੱਕੀ ਦੇ ਵਿੱਚ ਪੀਸਦਾ ਜਾ ਰਿਹਾ ਹੈ। ਪਰ ਜਿਹੜਾ ਸਤ ਸੰਗਤ ਰੂਪੀ ਗੁਰੂ ਰੂਪੀ ਚਰਨਾਂ ਦੇ ਕਿੱਲੀ ਦੇ ਨਾਲ ਜੁੜ ਜਾਵੇਗਾ ਨਾ, ਉਹ ਇਹ ਪ੍ਰਤੱਖ ਚੱਕੀ ਤੋਂ, ਕਵਕਾਰਾਂ ਦੀ ਚੱਕੀ ਤੋਂ, ਉਹ ਜੀਵ ਰੂਪ ਦਾਣਾ ਜਿਹੜਾ ਬਚ ਜਾਵੇਗਾ। ਇਸ ਤਰ੍ਹਾਂ ਕਹਿੰਦੇ ਨੇ ਕਿ ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਨੇ, ਉਹ ਚੱਕੀ ਦੇ ਕਿੱਲੀ ਦੀ ਤਰ੍ਹਾਂ ਹੈ, ਮੇਰਾ ਜਿਹੜਾ ਮਨ ਹੈ ਉਹ ਇੱਕ ਦਾਣੇ ਦੀ ਤਰ੍ਹਾਂ ਹੈ।
ਮੋਹਾਨਿਕ ਪਟ ਪਿਟਤ ਲਹਿ ਰੱਖੇਂਗੇ ਲਖ ਦੀਨ।
ਜਦੋਂ ਮੈਂ ਗੁਰੂ ਰੂਪੀ ਚਰਨਾਂ ਦੇ ਨਾਲ ਜੁੜਿਆ ਰਿਹਾ, ਅਤੇ ਜਿਹੜੇ ਮੋਹ ਆਦਿਕ ਕਾਮ ਕ੍ਰੋਧ ਇਹ ਫਿਰ ਲਾਗੇ ਨਹੀਂ ਆਉਣਗੇ, ਇਹਨਾਂ ਦੀ ਚੱਕੀ ਦੇ ਵਿੱਚ ਮੈਂ ਨਹੀਂ ਪੀਸਾਂਗਾ। ਅਤੇ ਗੁਰੂ ਮਹਾਰਾਜ ਜੀ ਆਪਣੇ ਚਰਨਾਂ ਦੀ ਲਾਜ ਰੱਖਦਿਆਂ ਹੋਇਆਂ ਮੈਨੂੰ ਜਿਹੜਾ ਹੈ ਉਹ ਇਸ ਤੋਂ ਬਚਾ ਲੈਣਗੇ।
ਚੌਪਈ ਬਾਲਾ ਕਹੇ ਸੁਣੋ ਸ੍ਰੀ ਅੰਗਦ।
ਭਾਈ ਬਾਲਾ ਜੀ ਇਹ ਕਥਾ ਨੂੰ ਆਰੰਭ ਕਰ ਰਹੇ ਨੇ ਖਡੂਰ ਸਾਹਿਬ ਦੇ ਵਿੱਚ, ਗੁਰੂ ਅੰਗਦ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ। ਕਹਿੰਦੇ ਨੇ ਮਹਾਰਾਜ ਹੁਣ ਗੁਰਦੇਵ ਜੀ ਦੀ ਅਗਲੀ ਕਥਾ ਨੂੰ ਸੁਣਨਾ ਕਰੋ।
ਸ੍ਰੀ ਗੁਰ ਕਥਾ ਦੇ ਸੁਖ ਸੰਪਦ।
ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ, ਇਹ ਪੜ੍ਹਨ ਸੁਣਨ ਵਾਲਿਆਂ ਨੂੰ ਸਾਰੇ ਸੁੱਖ ਦੇਣ ਵਾਲੀ ਹੈ, ਰਾਜ ਸਾਜ ਦੇਣ ਵਾਲੀ ਹੈ।
ਭਾਈ
ਬਾਲਾ ਜੀ ਕਹਿਣ ਲੱਗੇ ਮਹਾਰਾਜ ਫਿਰ ਰਾਤ ਦੇਣੀ ਨਾ, ਗੁਰੂ ਨਾਨਕ ਸਾਹਿਬ ਜੀ ਜੰਗਲ ਦੇ ਵਿੱਚ ਹੀ ਸੁਭਾਈ ਮਾਨ ਰਹਿੰਦੇ ਹਨ।
ਜਿਸ ਦਰਸ਼ਨ ਦੁੱਖ ਦੇ ਹਨ,
ਜਿਹੜੇ ਗੁਰੂ ਮਹਾਰਾਜ ਜੀ ਦੇ ਚਰਨ ਨੇ, ਗੁਰੂ ਸਾਹਿਬ ਜੀ ਆਪਣੇ ਦਾਸਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ।
ਭਗਤ ਜਗਤ ਮਹਿ ਮਗ ਪ੍ਰਗਟਾਵਨ।
ਪ੍ਰੇਮਾ ਭਗਤੀ ਦਾ ਜਿਹੜਾ ਮਾਰਗ ਹੈ, ਰਸਤਾ, ਉਸ ਨੂੰ ਪ੍ਰਗਟ ਕਰਨ ਵਾਸਤੇ।
ਮਤ ਕੁਪੰਥ ਕੁੰਦਵ ਮਿਟਾਵਨ।
ਖੋਟੀ ਮਤ ਨੂੰ ਅਤੇ ਖੋਟੇ ਰਸਤੇ ਨੂੰ ਅਤੇ ਪਖੰਡ ਨੂੰ ਨਾਸ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ
ਕੀਰਤ ਨਾਮ ਪ੍ਰਤਾਪ ਵਧਾਵਨ।
ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਉਣ ਵਾਸਤੇ, ਉਸ ਦੀ ਕੀਰਤੀ ਨੂੰ, ਸੋਭਾ ਨੂੰ ਵਧਾਉਣ ਵਾਸਤੇ।
ਸੁਭ ਮਾਰਗ ਮਾਨਵ ਕੋ ਪਾਵਨ।
ਭੁੱਲੇ ਭੜਕੇ ਜੋ ਕਲਯੁੱਗ ਦੇ ਪ੍ਰਭਾਵ ਦੇ ਹੇਠ ਲੋਕ ਆਏ ਸੀ, ਇਹਨਾਂ ਨੂੰ ਭਗਤੀ ਦੇ ਮਾਰਗ 'ਤੇ, ਸ਼ੁਭ ਰਸਤੇ ਤੇ ਲਾਉਣ ਵਾਸਤੇ।
ਇਹ ਬਿਦ ਕੀ ਇੱਛਾ ਉਰ ਧਾਰੀ।
ਭਾਈ ਬਾਲਾ ਜੀ ਕਹਿ ਰਹੇ ਨੇ ਮਹਾਰਾਜ ਇਹ ਅਸਲ ਇੱਛਾ ਜਿਹੜਾ ਨਿਸ਼ਾਨਾ ਸਤਿਗੁਰਾਂ ਦਾ ਇਹ ਸੀਗਾ, ਨਾਮ ਦਾ ਪ੍ਰਤਾਪ ਪ੍ਰਗਟ ਕਰਨਾ, ਪਖੰਡ ਨੂੰ, ਖੋਟੀ ਮਤ ਨੂੰ, ਕਲਯੁੱਗ ਦੇ ਪ੍ਰਭਾਵ ਨੂੰ ਜਿਹੜਾ ਸੀ ਉਹ ਸੰਗਤਾਂ ਦੇ ਵਿੱਚ ਨਿਵਿਰਤ ਕਰਨਾ, ਇਹ ਮਹਾਰਾਜ ਅਸਲ ਨਿਸ਼ਾਨਾ ਜਿਹੜਾ ਫੁਰਨਾ ਮਹਾਰਾਜ ਜੀ ਦਾ।
ਜਪੈ ਨਾਮ ਜੇ ਸੰਤ ਮੁਰਾਰੀ।
ਜਿਸ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸਾਰੇ ਸੰਤ ਮਹਾਂਪੁਰਖ, ਉਹ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਉਹਦੇ ਨਾਮ ਨੂੰ ਜੋ ਸਾਰੇ ਸੰਤ ਭਗਤ ਜਪਦੇ
ਮਾਨਨ ਮਨ ਕੋ ਹਾਨਨ ਮਾਨਾ
ਤੇ ਉਹਨਾਂ ਜਿਹੜੇ ਮਨ ਮਾਨੀ ਸੀ ਹੰਕਾਰੀ ਹੈ ਉਹਨਾਂ ਦੇ ਮਾਨ ਹੰਕਾਰ ਨੂੰ ਨਾਸ ਕਰਨ ਵਾਸਤੇ
ਦੀਨਨ ਕੋ ਤਾਰਨ ਭਗਵਾਨਾ
ਗਰੀਬਾਂ ਨੂੰ ਤਾਰਨ ਵਾਸਤੇ ਦੁਖੀਆਂ ਨੂੰ ਤਾਰਨ ਵਾਸਤੇ ਪ੍ਰਭੂ ਸਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ
ਦੋਹਰਾ ਜਿਸ ਕੀ ਕਰਨਾ ਤੇ ਮੁਚੈ ਕਲ ਕੇ ਕਲਖ ਕਲੇਸ਼
ਕਹਿੰਦੇ ਕਿ ਜਿਸ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਕਲਯੁਗ ਦੇ ਪਾਪਾਂ ਦਾ ਨਾਸ ਹੁੰਦਾ ਹੈ ਤੇ ਪਾਪਾਂ ਦਾ ਛੁਟਕਾਰਾ ਹੁੰਦਾ ਹੈ।
ਕਛਕ ਕਾਲ ਬੀਤਤ ਭਇਓ ਧਰੇ ਦੇਹ ਅਸ ਬੇਸ
ਕਹਿੰਦੇ ਕਿ ਇਹ ਫਕੀਰਾਂ ਵਾਲਾ ਸਾਧੂਆਂ ਵਾਲਾ ਭੇਸ ਧਾਰੇ ਨੂੰ ਜਦੋਂ ਕੁਝ ਕੁ ਸਮਾਂ ਇਸ ਤਰ੍ਹਾਂ ਜੰਗਲ ਦੇ ਵਿੱਚ ਰਹਿੰਦਿਆਂ ਮਹਾਰਾਜ ਜੀ ਨੂੰ ਸਮਾਂ ਬਤੀਤ ਹੋਇਆ
ਚੌਪਈ ਸਭੈ ਬਿਲੋਕੀ ਬਿਦ ਨਰ ਕਾਹੀ
ਕਹਿੰਦੇ ਕਿ ਕੋਈ ਕਿਸੇ ਬੰਦੇ ਨੇ ਉਹ ਸਾਰੀ ਇਹ ਕਿਰਤ ਨੂੰ ਵੇਖਿਆ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਰ ਰਹੇ ਨੇ
ਭਨੀ ਖਬਰ ਤਲਵੰਡੀ ਤਾਹੀ
ਉਹ ਜਿਹੜਾ ਮਨੁੱਖ ਹੈ ਉਹ ਸਤਿਗੁਰਾਂ ਦੇ ਪਿੰਡ ਰਾਏ ਭੋਇ ਦੀ ਤਲਵੰਡੀ ਜਾ ਕੇ ਪਹੁੰਚ ਗਿਆ। ਉਹਨਾਂ ਨੇ ਪਿਤਾ ਬਾਬਾ ਕਾਲੂ ਜੀ ਨੂੰ ਮਾਤਾ ਤ੍ਰਿਪਤਾ ਜੀ ਨੂੰ ਜਾ ਕੇ ਉਸ ਮਨੁੱਖ ਨੇ ਖਬਰ ਕਰ ਦਿੱਤੀ ਹੈ
ਕਿ
ਤੁਹਾਡੇ ਪੁੱਤਰ ਨਾਨਕ ਨੇ ਦੁਕਾਨ ਦਾ ਕੰਮ ਛੱਡ ਦਿੱਤਾ ਹੈ ਸਾਧੂਆਂ ਵਾਲਾ ਭੇਸ ਧਾਰਨ ਕਰ ਲਿਆ ਹੈ ਪਤਨੀ ਜਿਹੜੀ ਇੱਕ ਪੁੱਤਰ ਲੈ ਕੇ ਪੇਕਿਆਂ ਨੂੰ ਚਲੇ ਗਈ ਹੈ ਘਰ ਉੱਜੜ ਗਿਆ ਹੈ ਬੜਾ ਉੱਥੇ ਇਸ ਤਰ੍ਹਾਂ ਗੱਲ ਬਣੀ ਹੈ। ਉਹਨੇ ਜਦੋਂ ਮਾਤਾ ਪਿਤਾ ਨੂੰ ਦੱਸਿਆ ਸੁਣਦਿਆਂ ਸਾਰੇ ਸਤਿਗੁਰਾਂ ਦੇ ਜਿਹੜੇ ਮਾਤਾ ਪਿਤਾ ਜਿਹੜੇ ਬੜੇ ਦੁਖੀ ਹੋਏ ਨੇ ਵਿਆਕੁਲ ਹੋਏ ਹਨ
ਜਨ ਬਨ ਬਨ ਜੈ ਹਨਿਓ ਨਿਹਾਰੋ
ਕਹਿੰਦੇ ਕਿ ਜਿਸ ਤਰ੍ਹਾਂ ਬਹੁਤ ਸੋਹਣੀ ਕੋਈ ਫੁੱਲਾਂ ਦੀ ਬਗੀਚੀ ਹੋਵੇ ਐਨ ਖਿੜੀ ਹੋਵੇ
ਕਾਲੋ ਬੋਲਿਓ ਮਰਦਾਨਾ
ਕਹਿੰਦੇ ਕਿ ਜਿਸ ਤਰ੍ਹਾਂ ਸੋਹਣੀ ਬਗੀਚੀ ਖਿੜੀ ਹੋਵੇ ਤੇ ਇਕਦਮ ਉੱਤੇ ਬਰਫ਼ ਪੈ ਜਾਵੇ ਤੇ ਗੜੇ ਪੈ ਜਾਏ ਸਾਰੀ ਨਾਸ ਹੋ ਜਾਂਦੀ ਹੈ। ਕਹਿੰਦੇ ਕਿ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਪਿਤਾ ਜੀ ਚੰਗੀ ਫੁੱਲਾਂ ਦੀ ਬਗੀਚੀ ਵਾਂਗੂ ਖਿੜੇ ਹੋਏ ਸੀ ਜਦੋਂ ਇਹ ਖਬਰ ਸੁਣੀ ਹੈ ਕਿ ਇਸ ਤਰ੍ਹਾਂ ਹੋਇਆ ਹੈ ਉਹ ਸਾਰੀ ਜਿਹੜੀ ਬਗੀਚੀ ਉਹ ਮੁਰਝਾਈ ਗਈ ਹੈ ਮਾਨੋ ਕਿ ਜਿਸ ਤਰ੍ਹਾਂ ਸਮਾਨ ਤੋਂ ਕੋਈ ਬਰਫ਼ ਹੀ ਪੈ ਗਈ ਹੋਵੇ। ਕਹਿੰਦੇ ਉਹ ਕਿ ਸਾਰੀ ਖੁਸ਼ੀ ਜਿਹੜੀ ਉਹ ਖਤਮ ਹੋ ਗਈ ਅਤੇ ਫਿਰ ਭਾਈ ਜਿਹੜਾ ਮਰਦਾਨਾ ਹੈ ਨਾ ਇਹ ਸਤਿਗੁਰਾਂ ਦੇ ਪਿੰਡ ਦਾ ਹੀ ਹੈ ਨਾ ਰਾਏ ਭੋਇ ਦੀ ਤਲਵੰਡੀ ਦਾ ਭਾਈ ਮਰਦਾਨੇ ਨੂੰ ਬਾਬੇ ਕਾਲੂ ਨੇ ਉਸੇ ਵਕਤ ਹੀ ਸੱਦ ਲਿਆ ਹੈ
ਅਦਕ ਸ਼ੋਗ ਸੋ ਬਚਨ ਬਖਾਨਾ
ਬੜੇ ਵਿਆਕਲ ਹੋਏ ਦੁਖੀ ਹੋਏ ਬਾਬਾ ਕਾਲੂ ਜੀ ਮਰਦਾਨੇ ਨੂੰ ਆਖਣ ਲੱਗੇ
ਜਾਓ ਅਬੇ ਤੂੰ ਪੁਰ ਸੁਲਤਾਨਾ
ਜਾ ਮਰਦਾਨਿਆ ਛੇਤੀ ਸੁਲਤਾਨਪੁਰ ਦੇ ਵਿੱਚ ਜਾ
ਬਿਨ ਬਿਲੰਬ ਨਿਜ ਕਰੋ ਪਿਆਨਾ
ਦੇਰੀ ਨਾ ਕਰ ਬਿਨਾਂ ਦੇਰੀ ਤੋਂ ਤੁਰ ਨਾ ਕਰ
ਕਾਹੂ ਢਿੱਗ ਤੇ ਸੁਣੀ ਕੁਚਾਲੀ
ਅਸੀਂ ਸੁਣਿਆ ਹੈ ਕਿ ਉੱਥੇ ਬੜਾ ਮਾੜੀ ਗੱਲ ਹੋਈ ਹੈ ਕਿਸੇ ਨੇ ਦੱਸਿਆ ਸਾਨੂੰ ਆਣ ਕਰਕੇ
ਨਾਨਕ ਕੀਨੋ ਭੇਖ ਕੁਡਾਲੀ
ਸਾਡੇ ਪੁੱਤਰ ਨਾਨਕ ਨੇ ਜਿਹੜਾ ਭੇਖ ਹੈ ਉਹ ਸਾਧੂਆਂ ਵਾਲਾ ਕੋਈ ਮਾੜਾ ਜਿਹਾ ਭੇਸ ਧਾਰਨ ਕਰ ਲਿਆ ਹੈ
ਤਦ ਦੀਨੋ ਸਭ ਮੋਦੀ ਖਾਨਾ
ਦੁਕਾਨ ਦਾ ਜਿਹੜਾ ਕੰਮ ਉਹ ਵੀ ਛੱਡ ਦਿੱਤਾ ਹੈ
ਭਇਓ ਫਕੀਰ ਛੋਲ ਕੁਲ ਕਾਨਾ
ਤੇ ਆਪਣੀ ਕੁਲ ਦੀ ਲੱਜੋ ਸ਼ਰਮ ਨੂੰ ਛੱਡ ਕਰਕੇ ਤੇ ਫਕੀਰ ਬਣ ਗਿਆ ਹੈ
ਦੋਹਰਾ ਮਰਦਾਨੇ ਤਤਕਾਲ ਸੁਣ ਕੀਨ ਪਿਆਨੋ ਮਾਨ
ਬਾਬਾ ਕਾਲੂ ਜੀ ਦਾ ਬਚਨ ਸੁਣ ਕੇ ਭਾਈ ਮਰਦਾਨੇ ਨੇ ਤਲਵੰਡੀ ਤੋਂ ਉਸੇ ਵਕਤ ਹੀ ਤਿਆਰੀ ਕਰਕੇ ਚੱਲ ਪਿਆ
ਨਾਨਕ ਜਨਨੀ ਜਨਕ ਮਨ ਗੁਨੇ ਅਨਕ ਅਨੁਮਾਨ
ਸਤਿਗੁਰਾਂ ਦੇ ਜੋ ਮਾਤਾ ਪਿਤਾ ਜੀ ਹੈ ਬੜੇ ਆਪਣੇ ਮਨ ਦੇ ਨਾਲ ਸੋਚਾਂ ਸੋਚਦੇ ਨੇ ਵਿਚਾਰਾਂ ਜੀਆਂ ਕਰਦੇ ਇਸ ਤਰ੍ਹਾਂ
ਚੌਪਈ ਟੋਟਾ ਪਹਿਓ ਦਰਬ ਕੋ ਤਾਸੂ
ਅਨੁਮਾਨ ਲਾਉਂਦੇ ਨੇ ਹੋ ਸਕਦਾ ਦੁਕਾਨ ਦੇ ਵਿੱਚ ਕੰਮ ਕਰਦਿਆਂ ਕੋਈ ਘਾਟਾ ਪੈ ਗਿਆ ਹੋਵੇ
ਜਦੋਂ ਰਿਦਾ ਤੇ ਕੀਨ ਉਦਾਸੂ
ਜਿਸ ਕਰਕੇ ਕੰਮ ਛੱਡ ਦਿੱਤਾ ਤੇ ਮਨ ਉਦਾਸ ਹੋ ਗਿਆ ਹੋਵੇ ਸਾਡੇ ਪੁੱਤਰ ਦਾ
ਆਤੇ ਉਦਾਰ ਬਹੁ ਦਰਬ ਲੁਟਾਇਓ
ਪਹਿਲਾਂ ਤਾਂ ਬੜਾ ਸਖੀ ਰਾਜਿਆਂ ਦੀ ਤਰ੍ਹਾਂ ਬਣ ਕਰਕੇ ਉਦਾਰ ਖੁੱਲ੍ਹਾ ਹੀ ਧਨ ਅਤੇ ਸੌਦਾ ਵਰਤਾਉਂਦਾ ਰਿਹਾ ਹੈ।
ਹਮ ਜਾਣਤ ਕਛ ਤੋਟਾ ਆਇਓ।
ਬਾਬਾ ਕਾਲੂ ਜੀ ਕਹਿਣ ਲੱਗੇ, ਤ੍ਰਿਪਤਾ ਜੀ, ਮੈਂ ਤਾਂ ਜਦੋਂ ਜਾ ਕੇ ਵੇਹਨਾ ਸਾਂ ਕਿ ਖੁੱਲ੍ਹਾ ਹੀ ਕੰਮ ਰੱਖਿਆ ਹੋਇਆ ਲਟਾਈ ਪਟਾਈ ਜਾਂਦਾ ਹੈ, ਅਤੇ ਮੈਂ ਉਦੋਂ ਅਨੁਮਾਨ ਲਾਉਣਾ ਹੁੰਦਾ ਸਾਂ ਕਿ ਕਿਸੇ ਨਾ ਕਿਸੇ ਦਿਨ ਬਹੁਤ ਘਾਟਾ ਪੈ ਜਾਵੇਗਾ।
ਹੋਰ ਵਾਰ ਮੈਂ ਸਿਖਵਨ ਦੀਨੀ।
ਫਿਰ ਮੈਂ ਤ੍ਰਿਪਤਾ ਜੀ ਬਹੁਤ ਵਾਰ ਨਾਨਕ ਨੂੰ ਸਮਝਾਇਆ ਵੀ ਹੈ ਕਿ ਤੂੰ ਇਸ ਤਰ੍ਹਾਂ ਨਾ ਕਰ।
ਧਨ ਨੈ ਖੋਏ ਇੱਕ ਨੈ ਚੀਨੀ।
ਇਸ ਵਾਸਤੇ ਘਰ ਨੂੰ ਲਟਾਇਆ, ਪਰ ਸਮੇਰੀ ਇੱਕ ਵੀ ਗੱਲ ਦੀ ਕੋਈ ਪਛਾਣ ਜਾਣ ਨਹੀਂ ਕੀਤੀ, ਮੰਨੀ ਨਹੀਂ ਹੈ।
ਰਹਿਤ ਡਰਤ ਜਿਹੇ ਤੇ ਦਿਨ ਰਾਤੀ।
ਜਿਸ ਗੱਲ ਤੋਂ ਰਾਤ ਦਿਨ ਡਰਦੇ ਸਾਂ ਕਿ ਆਹ ਕੰਮ ਨਾ ਹੋ ਜਾਵੇ।
ਬਣੀ ਬਾਤ ਸੋ ਦੁੱਖ ਦਾਤੀ।
ਉਹ ਸੁੱਖਾਂ ਦੇ ਦੁੱਖਾਂ ਦੇ ਦੇਣ ਵਾਲੀ ਜਿਹੜੀ ਗੱਲ ਹੁਣ ਬਣ ਗਈ ਹੈ, ਉਹੋ ਹੀ ਕੰਮ ਬਣ ਗਿਆ ਹੈ।
ਬਸੂਰੇ ਔਰ ਸਿਰ ਤੁਨਈ।
ਇਹਦੇ ਬੜਾ ਮਾਤਾ ਪਿਤਾ ਜੀ ਵਿਰਾਗ ਜਿਹਾ ਤੇ ਦੁਖੀ ਜਿਹਾ ਵਿਆਕਲ ਜਿਹੇ ਹੋਏ ਨੇ, ਸਿਰ ਜਿਹਾ ਝੂਰ ਰਹੇ ਹਨ।
ਅਨੇਕ ਕਲਪਨਾ ਮਨ ਮੈਂ ਗੁਨੇਈ।
ਬੜੀਆਂ ਕਲਪਨਾ ਜਿਹੀਆਂ ਮਨ ਦੇ ਵਿੱਚ ਫੁਰਨੇ ਜਿਹੇ ਆਉਂਦੇ ਨੇ, ਪਤਾ ਨਹੀਂ ਕੀ ਹੋਇਆ ਹੋਵੇਗਾ, ਇਸ ਤਰ੍ਹਾਂ ਹੋ ਗਿਆ ਹੋਵੇਗਾ, ਇਸ ਤਰ੍ਹਾਂ ਕਈ ਮਨ ਦੀਆਂ ਜਿਹੜੀਆਂ ਲਾਹ ਚੜਾ ਜਿਹੜੇ ਮਨ ਦੇ ਵਿੱਚ ਆ ਰਹੇ ਹਨ।
ਸੋ ਬਸਰ ਬਿਨ ਅਸਨ ਬਤਾਏ।
ਜਿੱਦਣ ਮਾਤਾ ਪਿਤਾ ਨੂੰ ਖਬਰ ਸੁਣੀ ਹੈ ਨਾ, ਉਸ ਸਾਰੇ ਦਿਨ ਬਾਬਾ ਕਾਲੂ ਜੀ ਨੇ, ਮਾਤਾ ਤ੍ਰਿਪਤਾ ਜੀ ਨੇ ਕੁਝ ਸ਼ਕਿਆ ਸ਼ਿਕਾਇਆ ਨਹੀਂ ਹੈ।
ਨਰ ਕਹਿ ਰਹੇ ਨਾ ਆਨਨ ਪਾਇਓ।
ਹੋਰ ਜਿਹੜੇ ਪਰਿਵਾਰ ਦੇ ਲਾਗੇ ਲੋਕ ਸੀ ਉਹ ਕਹਿੰਦੇ ਰਹੇ ਕਿ ਤੁਸੀਂ ਜਲ ਪਾਣੀ ਤਾਂ ਛਕੋ, ਪ੍ਰਸ਼ਾਦਾ ਤੇ ਛਕੋ, ਪਰ ਨਾ ਛਕਿਆ ਕੁਝ ਵੀ।
ਦੋਰਾ ਸੁਣ ਕਰ ਲਾਏ ਬੁਲਾਰੀਓ, ਪਰ ਬੁੱਧਿਓ ਬਹੁ ਭਾਂਤ।
ਜਿਹੜਾ ਰਾਏ ਬੁਲਾਰ ਹੈ ਨਾ, ਉਹ ਸਮੇਂ ਦਾ ਜਿਹੜਾ ਉੱਥੋਂ ਦਾ ਤਲਵੰਡੀ ਦਾ ਰਾਜਾ ਹੈ, ਉਹਨੂੰ ਜਦੋਂ ਇਸ ਖਬਰ ਦਾ ਪਤਾ ਲੱਗਾ, ਫਿਰ ਉਹਨੇ ਆਪਣੇ ਕੋਲ ਬਾਬੇ ਕਾਲੂ ਨੂੰ ਸੱਦਿਆ, ਰਾਜੇ ਬੁਲਾਰ ਨੇ।
ਨਾਨਕ ਦਿਸਤੇ ਆਪ ਤੂੰ, ਕਛ ਨਾ ਚਿੰਤਾ ਕਰ ਗਾਤ।
ਸਮਝਾਇਆ ਕਿ ਕਾਲੂ ਜੀ, ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ ਕੋਈ ਚਿੰਤਾ ਨਾ ਕਰ, ਤੂੰ ਕੋਈ ਉਹਨਾਂ ਤੋਂ ਪਰਥਾਏ ਕੋਈ ਫਿਕਰ ਨਾ ਕਰ।
ਚੌਪਈ ਨਾਨਕ ਕਾਰਨ ਕਰਨ ਸੁਤੰਤਰ।
ਕਿਉਂਕਿ ਉਹ ਸੁਤੰਤਰ ਨੇ, ਉਹ ਭਾਵ ਕੇ ਕਿਸੇ ਦੇ ਅਧੀਨ ਨਹੀਂ ਨੇ, ਉਹ ਆਪਣੇ ਮੌਜ ਦੇ ਮਾਲਕ ਨੇ, ਉਹ ਫਿਰ ਕਰਨ ਕਾਰਨ ਸਮਰੱਥ ਹੈ, ਜੋ ਮਰਜ਼ੀ ਕਰ ਸਕਦੇ ਹਨ।
ਮਨ ਜਾਣੋ ਕਿਹ ਕੋ ਨਾ ਪਰੰਤਰ।
ਇਸ ਵਾਸਤੇ ਉਹਨਾਂ ਦਾ ਜਿਹੜਾ ਭੇਦ ਹੈ, ਉਹਨਾਂ ਦੀ ਮਹਿਮਾ ਕੋਈ ਜਾਣ ਨਹੀਂ ਸਕਦਾ, ਰਾਏ ਬੁਲਾਰ ਕਹਿਣ ਲੱਗਾ।
ਜੋ ਕਿਛ ਕਾਰਜ ਕਰੇ ਭਲਾ ਸੋ।
ਜੋ ਤੁਹਾਡਾ ਪੁੱਤਰ ਗੁਰੂ ਨਾਨਕ ਸਾਹਿਬ ਕਰੇਗਾ ਨਾ, ਉਹ ਚੰਗਾ ਹੀ ਕਰੇਗਾ, ਭਲਾ ਹੀ ਕਰੇਗਾ।
ਸੁਖ ਸਾਗਰ ਧਰ ਦੇ ਕਲਾ ਸੋ।
ਕਿਉਂ ਕਰਕੇ ਉਹ ਤੇ ਸੁਖਾਂ ਦਾ ਸਾਗਰ ਹੈ, ਸੁਖਾਂ ਦਾ ਸਮੁੰਦਰ ਹੈ, ਉਹ ਤਾਂ ਬਹੁਤ ਵੱਡਾ ਸ਼ਕਤੀਵਾਨ ਹੈ।
ਧੀਜ ਦੇ ਕਰ ਰਾਓ।
ਕਹਿੰਦੇ ਕਿ ਰਾਏ ਬੁਲਾਰ ਨੇ ਫਿਰ ਬਾਬਾ ਕਾਲੂ ਜੀ ਨੂੰ ਕੁਝ ਧੀਰਜ ਦਿੱਤਾ, ਹੌਸਲਾ ਦਿੱਤਾ ਕਿ ਤੂੰ ਇਸ ਤਰ੍ਹਾਂ ਜਿਹੜਾ ਕੋਈ ਵਿਰਾਗ ਜਿਹਾ ਇੱਕ ਦੁੱਖ ਜਿਹਾ ਇਸ ਗੱਲ ਦਾ ਨਾ ਕਰ।
ਸ੍ਰੀ ਗੁਰ ਦੇ ਸੁਭਾਉ।
ਇਸ ਵਾਸਤੇ ਮਹਾਰਾਜ ਜੀ ਦਾ ਜਿਹੜਾ ਸੁਭਾਅ ਹੈ ਪਰ ਉਪਕਾਰ ਵਾਲਾ, ਉਹ ਰਾਏ ਬੁਲਾਰ ਸੋਚਦਾ ਹੈ।
ਹੋਰ ਦਰਸ਼ਨ ਕੀ ਚਾਹ ਨ ਥੋਰੀ।
ਰਾਏ ਬੁਲਾਰ ਦੇ ਹਿਰਦੇ ਦੇ ਵਿੱਚ ਦਰਸ਼ਨਾਂ ਦੀ ਬਹੁਤੀ ਚਾਹਨਾ ਹੈ ਕਿ ਮੈਨੂੰ ਗੁਰੂ ਨਾਨਕ ਸਾਹਿਬ ਜੀ ਆਣ ਕੇ ਦਰਸ਼ਨ ਦੇਣ, ਥੋੜ੍ਹੀ ਨਹੀਂ ਕਿ ਬਹੁਤੀ ਜ਼ਿਆਦਾ ਚਾਹਨਾ ਹੈ।
ਚਾਦਰਿਕ ਸਵੰਤੀ ਚੰਦ ਚਕੋਰੀ।
ਜਿਸ ਤਰ੍ਹਾਂ ਬੀਹਾ ਜਿਹੜਾ ਸਵੰਤੀ ਬੂੰਦ ਨੂੰ ਹਰ ਵਕਤ ਹੀ ਚਾਹੁੰਦਾ ਹੈ, ਤੜਫਦਾ ਹੈ, ਜਿਸ ਤਰ੍ਹਾਂ ਚਕੋਰ ਚੰਦਰਮਾ ਦੇ ਦਰਸ਼ਨਾਂ ਨੂੰ ਤੜਫਦੀ ਹੈ, ਇਸ ਤਰ੍ਹਾਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਰਾਏ ਬੁਲਾਰ ਜਿਹੜਾ ਹੈ ਉਹ ਚਾਹੁੰਦਾ ਹੈ, ਤਰਸ ਰਿਹਾ ਹੈ।
ਸਭਨ ਬੇਦੀਆਂ ਅਚਰਜ ਮਾਨਾ।
ਜਿੰਨੇ ਹੋਰ ਬੇਦੀਆਂ ਦੇ ਪਰਿਵਾਰ ਨੇ, ਘਰ ਨੇ, ਸਾਰਿਆਂ ਨੇ ਜਿਹੜੀ ਅਜੀਬ ਜੀ ਗੱਲ ਮੰਨੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ ਹੈ।
ਕੋ ਕਾਰਨ ਭਾ ਜਾਏ ਨਾ ਜਾਣਾ।
ਇਹ ਕਾਰਨ ਕੀ ਬਣਿਆ ਹੈ, ਕੋਈ ਕੋਈ ਸਮਝ ਨਹੀਂ ਆ ਰਹੀ।
ਸੰਪਤ ਸਰਬ ਪ੍ਰਕਾਰ ਵਿਸਾਲਾ।
ਹਰ ਪ੍ਰਕਾਰ ਦੇ ਨਾਲ ਘਰ ਦੇ ਵਿੱਚ ਰਾਜ ਸਾਜ ਹੈ।
ਹੁਤੋ ਸੂਤ ਅਧਿਕਾਇ ਨਿਰਪਾਲਾ।
ਫਿਰ ਦੌਲਤ ਖਾਨ ਨਵਾਬ ਦੇ ਨਾਲ ਬੜੀ ਬਣੀ ਸੀ, ਉਹਦੇ ਨਾਲ ਬੜਾ ਪ੍ਰੇਮ ਸੀ, ਹਰ ਗੱਲ ਨੂੰ ਮੰਨਦਾ ਸੀਗਾ।
ਤਲਵੰਡੀ ਬਿਰਤੰਤ ਹੈ ਐਸੇ,
ਇਹ ਜਿਹੜੀ ਸਾਰੀ ਗੱਲਬਾਤ ਹੈ ਸਤਿਗੁਰਾਂ ਦੇ ਪਿੰਡ ਤਲਵੰਡੀ ਰਾਏ ਭੋਏ ਦੀ, ਉੱਥੇ ਇਸ ਤਰ੍ਹਾਂ ਚੱਲ ਰਹੀ ਹੈ।
ਸੁਣੋ ਗਏ ਮਰਦਾਨਾ ਜੈਸੇ,
ਭਾਈ ਬਾਲਾ ਜੀ ਦੱਸ ਰਹੇ ਨੇ ਗੁਰੂ ਅੰਗਦ ਸਾਹਿਬ ਜੀ, ਹੁਣ ਸੁਣੋ ਕਿ ਜਿਸ ਤਰ੍ਹਾਂ ਹੁਣ ਭਾਈ ਮਰਦਾਨਾ ਜੀ ਸੁਲਤਾਨਪੁਰ ਪਹੁੰਚੇ,
ਰਾਖ ਨਾਨਕੀ ਕੇਰਨ ਕੇਤੂ,
ਕਹਿੰਦੇ ਕਿ ਸਭ ਤੋਂ ਪਹਿਲਾਂ ਭਾਈ ਮਰਦਾਨਾ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਆਇਆ।
ਪਰ ਵੇਖਿਓ ਕੁਛਲ ਲੈਣ ਨਾ ਲੈਣ ਕਹੇ ਤੋ,
ਕਿਉਂ ਕਰਕੇ ਜੋ ਸਾਰੀ ਸੁਖ ਸ਼ਾਂਤ ਇਥੋਂ ਦੀ ਖਬਰ ਲੈਣ ਵਾਸਤੇ
ਜਾਏ ਦੁਆਏ ਕਹੀ ਬਿਦਨੀ ਕੀ,
ਘਰ ਦੇ ਵਿੱਚ ਦੁਆ ਕੀਤੀ ਹੈ ਕਲਿਆਣ ਕਹੀ, ਜੋ ਮਰਾਸੀਆਂ ਵਾਲਾ ਸੁਭਾਅ ਸੀ ਕਰਨ ਵਾਲਾ, ਇਸ ਤਰ੍ਹਾਂ ਜਾ ਕੇ ਜਿਹੜੀ ਉਹ ਸੁਖ ਸ਼ਾਂਤ ਬੇਬੇ ਜੀ ਦੇ ਨਾਲ ਕੀਤੀ ਹੈ।
ਵੈਸੇ ਉਹ ਬਹੁਤ ਪ੍ਰਭਾ ਜੇ ਫੀਕੀ,
ਕਹਿੰਦੇ ਕਿ ਘਰ ਦਾ ਮਾਹੌਲ ਜਿਹੜਾ ਸੀ ਨਾ, ਭਾਈ ਮਰਦਾਨੇ ਨੇ ਵੇਖਿਆ ਕਿ ਖੁਸ਼ੀ ਜੀ ਨਹੀਂ ਹੈ, ਫਿੱਕਾ ਜਿਹਾ ਪਿਆ ਹੋਇਆ ਹੈ, ਕੋਈ ਹਰ ਕਿਸੇ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਨਹੀਂ ਹੈ, ਹਰ ਰੰਗ ਜਿਹੜੀ ਖੁਸ਼ੀ ਹੈ ਉਹ ਫਿੱਕੀ ਪਈ ਹੋਈ ਹੈ। ਜਦੋਂ ਮਰਦਾਨੇ ਨੇ ਵੇਖਿਆ ਹੈ
ਸਰ ਪ੍ਰਕਾਰ ਕੀਨ ਸਤਿਕਾਰ,
ਭਾਈ ਮਰਦਾਨੇ ਦਾ ਬੇਬੇ ਜੀ ਨੇ ਬੜੇ ਪਿਆਰ ਦੇ ਨਾਲ ਸਤਿਕਾਰ ਮਾਨ ਕੀਤਾ।
ਬਚਨ ਨਾਨਕੀ ਬਚਨ ਉਚਾਰਾ,
ਬੇਬੇ ਨਾਨਕੀ ਜੀ ਭਾਈ ਮਰਦਾਨੇ ਨੂੰ ਆਖਣ ਲੱਗੇ,
ਦੇਹੋ ਕੁਛਲ ਤਲਵੰਡੀ ਨਗਰੀ,
ਮਰਦਾਨਿਆ ਤੂੰ ਸਾਡੇ ਪਿੰਡ ਤੋਂ ਆਪਣੇ ਤੋਂ ਆਇਆ, ਸਾਨੂੰ ਮੈਨੂੰ ਸਾਰੀ ਸੁੱਖ ਸ਼ਾਂਤ ਦੱਸ।
ਬਹੁਤ ਜਨਕ ਜਨਨੀ ਕੀ ਸਗਰੀ,
ਸਾਰੇ ਪਿੰਡ ਦੀ ਪਰਿਵਾਰ ਦੀ ਜਿੰਨਾ ਵੀ ਸਮੁੱਚਾ ਪਰਿਵਾਰ ਹੈ, ਜੋ ਮੇਰੇ ਮਾਤਾ ਪਿਤਾ ਹੈ, ਸਾਰੀ ਰਾਜੀ ਖੁਸ਼ੀ ਦੱਸ।
ਸਰਵ ਕੁਛਲ ਸੋ ਰਾਏ ਸਰੀਰਾ,
ਰਾਏ ਬਲਾਰ ਰਾਜੀ ਖੁਸ਼ੀ ਹੈ ਬੇਬੇ ਜੀ ਪੁੱਛਣ ਲੱਗੇ, ਉਹਨਾਂ ਦੇ ਸਰੀਰ ਦੀ ਰਾਜੀ ਖੁਸ਼ੀ ਦੱਸ।
ਨਿਜ ਆਵਨ ਹਿਤ ਕਹੁ ਮਤ ਧੀਰਾ,
ਇਹ ਮਤ ਦੇ ਧੀਰ ਜਵਾਨ ਮਰਦਾਨਿਆ, ਤੇਰਾ ਆਉਣ ਦਾ ਇੱਥੇ ਕੀ ਕਾਰਨ ਹੈ, ਤੂੰ ਕਿਸ ਢੰਗ ਦੇ ਨਾਲ ਕਿਉਂ ਆਇਆ ਹੈ।
ਸੁਣ ਮਰਦਾਨੇ ਬਚਨ ਬਖਾਨਾ,
ਭਾਈ ਮਰਦਾਨਾ ਕਹਿਣ ਲੱਗਾ ਬੇਬੇ ਜੀ ਬਚਨ ਸੁਣੋ,
ਸਰਵ ਪ੍ਰਕਾਰ ਕੁਛਲ ਤੇ ਥਾਨਾ,
ਹਰ ਪ੍ਰਕਾਰ ਦੇ ਨਾਲ ਜਿਹੜੀ ਤਲਵੰਡੀ ਦੇ ਵਿੱਚ ਰਾਜੀ ਖੁਸ਼ੀ ਹੈ,
ਮਾਵਨ ਆਵਨ ਕੋ ਲਖੋ ਨਿਦਾਨਾ,
ਇਸ ਵਾਸਤੇ ਬੇਬੇ ਜੀ ਮੇਰਾ ਆਉਣ ਦਾ ਤੁਸੀਂ ਸਬੱਬ ਬਹਾਨਾ ਇਹ ਜਾਣਨਾ ਕਰੋ ਕਿ ਮੈਂ ਕਿਉਂ ਆਇਆ ਹਾਂ।
ਤੋਰ ਜਨਕ ਸੁਣਿਓ ਇਵਕਾਨਾ,
ਤੇਰੇ ਮਾਤਾ ਪਿਤਾ ਨੇ ਕਿਸੇ ਦੇ ਕੋਲੋਂ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਖਬਰ ਸੁਣੀ ਹੈ ਜੋ ਇੱਥੇ ਹੋਇਆ ਹੈ।
ਸ੍ਰੀ ਨਾਨਕ ਤਜ ਮੋਦੀ ਖਾਨਾ,
ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਮੋਦੀ ਖਾਨੇ ਦੀ ਕਾਰ ਦੁਕਾਨ ਛੱਡ ਦਿੱਤੀ ਹੈ।
ਵੇਖ ਫਕੀਰ ਸਰੀਰ ਠਾਨਾ,
ਫਕੀਰ ਬਣ ਗਿਆ, ਭੇਸ ਕੱਪੜੇ ਫਕੀਰਾਂ ਵਾਲੇ ਪਾ ਲਏ ਹਨ। ਇਸ ਵਾਸਤੇ ਬਾਬਾ ਕਾਲੂ ਜੀ ਨੇ ਮੈਨੂੰ ਸੱਦ ਕੇ ਤੇ ਇਥੋਂ ਦੀ ਖਬਰ ਲੈਣ ਵਾਸਤੇ ਭੇਜਿਆ ਹੈ।
ਦਰੁੱਤ ਬੇਦੀ ਕੁਲ ਕੇਤੂ,
ਬੇਦੀਆਂ ਦੇ ਕੁਲ ਦੇ ਨਿਸ਼ਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖਬਰ ਲੈਣ ਵਾਸਤੇ ਮੈਨੂੰ ਛੇਤੀ ਭੇਜਿਆ ਹੈ ਬਿਨਾਂ ਦੇਰੀ ਤੋਂ।
ਕਮਲ ਬਦਨ ਹੈ ਅਵੇ ਕਿਹ ਜਾਈ,
ਇਸ ਵਾਸਤੇ ਇਹ ਮੈਨੂੰ ਦੱਸੋ ਕਿ ਜੇ ਕਮਲ ਸਰੀਖੜੇ ਮੁਖੜੇ ਵਾਲੇ ਗੁਰੂ ਨਾਨਕ ਸਾਹਿਬ ਜੀ ਕਿੱਥੇ ਹਨ।
ਬੂਝ ਲਿਓ ਸੁਧ ਤਵ ਤਿੰਨ ਤਾਈ,
ਇਸ ਵਾਸਤੇ ਬੇਬੇ ਜੀ ਆਖਣ ਲੱਗੇ ਫਿਰ ਤੂੰ ਉਹਨਾਂ ਦੇ ਕੋਲੋਂ ਜਾ ਕੇ ਸਾਰੀ ਸੁੱਖ ਸ਼ਾਂਤ ਪੁੱਛ।
ਨਾ ਤੁਰ ਜੇ ਬਿਦ ਕੀ ਸੁਧ ਹੋਏ,
ਜਿਸ ਤਰ੍ਹਾਂ ਦੀ ਜਿਹੜੀ ਸਾਰੀ ਖਬਰ ਹੈ
ਮੁਝੇ ਬਤਾਓ ਤੁਮ ਕਹਿ ਸੋਹੇ।
ਭਾਈ ਮਰਦਾਨਾ ਕਹਿਣ ਲੱਗਾ ਬੇਬੇ ਜੀ ਮੈਨੂੰ ਸਾਰਾ ਦੱਸੋ ਕਿ ਕੀ ਹੋਇਆ ਹੈ।
ਸੁਣ ਕਰ ਸੋ ਤੁਮਰੇ ਪਿਤ ਮਾਤਾ,
ਤੁਹਾਡੇ ਮਾਤਾ ਪਿਤਾ ਜੀ ਨੇ ਸੁਣ ਕਰਕੇ
ਜਾਏ ਬਤਾਓ ਜਿਉ ਕੁਛ ਲਾਤਾ,
ਜੋ ਤੁਸੀਂ ਮੈਨੂੰ ਦੱਸੋਗੇ ਉਹ ਤੁਹਾਡੇ ਮਾਤਾ ਪਿਤਾ ਨੂੰ ਮੈਂ ਜਾ ਕੇ ਦੱਸਾਂਗਾ।
ਅਪਰ ਨਾ ਜਾਣੋ ਆਵਨ ਹੇਤੂ,
ਹੋਰ ਮੇਰਾ ਇੱਥੇ ਆਉਣ ਦਾ ਕੋਈ ਕਾਰਨ ਨਹੀਂ ਹੈ, ਮੈਂ ਕੇਵਲ ਖਬਰ ਹੀ ਲੈਣ ਵਾਸਤੇ ਆਇਆ ਹਾਂ।
ਕਾਰਜ ਸੁਧ ਬੇਦੂ ਕੁਲ ਕੇਤੂ,
ਇਸ ਵਾਸਤੇ ਬੇਦੀਆਂ ਦੇ ਕੁਲ ਦੇ ਨਿਸ਼ਾਨ ਜਿਹੜੇ ਹੈ ਉਹਨਾਂ ਦੀ ਜਿਹੜੀ ਖਬਰ ਬਚਨ ਸੁਣ ਕਰਕੇ।
ਦੋਹਰਾ ਸੁਣ ਬੋਲੀ ਪੁਨ ਨਾਨਕੀ ਜਿਉ ਅਵਲੋਕਤ ਨੈਣ,
ਬੇਬੇ ਨਾਨਕੀ ਜੀ ਕਹਿਣ ਲੱਗੇ ਮਰਦਾਨਿਆ ਦੱਸਣ ਦੀ ਤੇ ਲੋੜ ਹੀ ਨਹੀਂ, ਤੂੰ ਘਰ ਦੀ ਜਿਹੜੀ ਮਾਹੌਲ ਵੇਖ ਹੀ ਲਿਆ ਹੈ ਕਿ ਪਰੇਸ਼ਾਨੀ ਹੈ, ਸਾਰੇ ਜਿਹੜੇ ਮਰਝਾਏ ਹੋਏ ਬੈਠੇ ਨੇ, ਤੂੰ ਇਹ ਤੇ ਅਨੁਮਾਨ ਲਾ ਹੀ ਲਿਆ ਹੋਵੇਗਾ ਨਾ ਤੇ ਇੱਥੇ ਕੀ ਹੋਇਆ ਹੈ।
ਸੋ ਸਦ ਜਾਨੋ ਇਹਾ ਹੀ ਕਹਿਣ ਬਣੇ ਕਿਉਂ ਬਹਿਣ,
ਬਾਕੀ ਦੱਸਣ ਦੀ ਤਾਂ ਲੋੜ ਹੀ ਕੋਈ ਨੀ, ਤੂੰ ਸਭ ਕੁਝ ਵੇਖ ਹੀ ਲਿਆ ਏ। ਸੁਲੱਖਣੀ ਇੱਥੇ ਦਿਸਦੀ ਨੀ, ਲਖਮੀ ਦਾਸ ਵੀ ਨੀ ਦਿਸਦਾ, ਗੁਰੂ ਨਾਨਕ ਸਾਹਿਬ ਵੀ ਇੱਥੇ ਨਹੀਂ ਹੈ, ਬਾਕੀ ਤੂੰ ਮਾਹੌਲ ਵੇਖ ਹੀ ਲਿਆ, ਦੱਸਣ ਦੀ ਲੋੜ ਨਹੀਂ ਹੈ।
ਭਈ ਅਧਿਕ ਜੇ ਸਦ ਲੇਵਨ ਕੀ ਚਾਹੋ,
ਤੇ ਮਰਦਾਨਿਆਂ ਜੇ ਤੈਨੂੰ ਜ਼ਿਆਦੀ ਤਸੱਲੀ ਕਰਾਉਣ ਦੀ ਲੋੜ ਹੈ, ਭੇਦ ਲੈਣ ਦੀ, ਖਬਰ ਲੈਣ ਦੀ,
ਮਿਲੀਏ ਜਾਓ ਸਹੋਦਰ ਪਾਹੋ,
ਮੇਰੇ ਭਰਾਤਾ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਫਿਰ ਮਿਲ ਪਾ, ਉੱਥੇ ਜਾ ਕੇ ਮਿਲ ਉਹਨਾਂ ਨੂੰ,
ਜੋ ਕੁਸ਼ਲ ਤਾਂ ਤੁਮ ਜਾਈ,
ਉਹਨਾਂ ਦੀ ਵੀ ਰਾਜੀ ਖੁਸ਼ੀ ਪੁੱਛ, ਫਿਰ ਜੇ ਚੰਗੀ ਤਰ੍ਹਾਂ ਭੇਦ ਲੈਣਾ ਹੈ।
ਭਲੀ ਪੰਜ ਸੌ ਦੇ ਸੁਨਾਹੀ,
ਇਸ ਵਾਸਤੇ ਉਹ ਤੈਨੂੰ ਚੰਗੀ ਤਰ੍ਹਾਂ ਸਮਝਾ ਦੇਣਗੇ, ਚੰਗੀ ਤਰ੍ਹਾਂ ਦੱਸ ਦੇਣਗੇ ਸਾਰੀ ਖਬਰ,
ਤੇ ਸੁਣ ਤਲਵੰਡੀ ਜਾਈਏ।
ਇਸ ਵਾਸਤੇ ਫਿਰ ਮੇਰੇ ਭਰਾਤਾ ਗੁਰੂ ਨਾਨਕ ਸਾਹਿਬ ਜੀ ਤੋਂ ਜੋ ਰਾਜੀ ਖੁਸ਼ੀ ਹੋਵੇਗੀ ਉਹ ਵੀ ਸੁਣ ਲਵੀਂ, ਤਸੱਲੀ ਕਰ ਲਵੀਂ, ਫਿਰ ਤਲਵੰਡੀ ਨੂੰ ਚਲੇ ਜਾਵੀਂ ਵਾਪਸ।
ਮਾਤੇ ਕੁਸ਼ਲ ਸੁਣਈਏ,
ਇੱਥੋਂ ਦੀ ਜਿਹੜੀ ਰਾਜੀ ਖੁਸ਼ੀ ਹੈ ਉਹ ਸਾਡੇ ਮਾਤਾ ਪਿਤਾ ਨੂੰ ਜਾ ਕੇ ਦੱਸ ਦਵੀਂ।
ਨਗਰ ਵਹਿਰ ਜੈ ਵਡ ਉਦਿਆਨਾ,
ਪੁੱਛਿਆ ਮਰਦਾਨੇ ਨੇ ਕਿ ਮਹਾਰਾਜ ਕਿੱਥੇ ਨੇ, ਕਹਿਣ ਲੱਗੇ ਜਿੱਥੇ ਬਹੁਤ ਵੱਡਾ ਜੰਗਲ ਹੈ, ਸੰਘਣਾ ਜੰਗਲ ਹੈ,
ਬੈਠੇ ਹੈ ਦਇਆ ਨਿਦਾਨਾ,
ਦਇਆ ਦੇ ਘਰ ਉੱਥੇ ਬੈਠੇ ਹੋਏ ਹਨ।
ਚੱਲਣ ਲੱਗਿਓ ਜਬ ਹੀ ਮਰਦਾਨਾ,
ਜਦੋਂ ਮਰਦਾਨਾ ਜੰਗਲ ਦੇ ਵੱਲ ਤੁਰਨ ਲੱਗਾ,
ਗੌਰ ਨਾਨਕੀ ਬਚਨ ਬਖਾਨਾ,
ਬੇਬੇ ਨਾਨਕੀ ਜੀ ਆਖਣ ਲੱਗੇ ਮਰਦਾਨੇ ਨੂੰ,
ਅਚੋ ਅਵ ਹੈ ਤਿਆਰੋ,
ਮਰਦਾਨਿਆ ਇਸ ਤਰ੍ਹਾਂ ਨੀ, ਪ੍ਰਸ਼ਾਦਾ ਸ਼ਕ, ਜਲ ਪਾਣੀ ਤਿਆਰ, ਪਹਿਲਾਂ ਪ੍ਰਸ਼ਾਦਾ ਸ਼ਕ,
ਕੀਨੋ ਖਾਣ ਆਹਾਰੋ,
ਭੋਜਨ ਲੈ ਕੇ ਭਾਈ ਮਰਦਾਨੇ ਨੇ ਪਹਿਲਾਂ ਜਲ ਪਾਣੀ ਪ੍ਰਸ਼ਾਦਾ ਸ਼ਕ ਲਿਆ,
ਤ੍ਰਿਪਤ ਹੋਏ ਪੁਨ ਪਾਏ ਰਜਾਈ,
ਕਹਿੰਦੇ ਕਿ ਐਨ ਰੱਜ ਪੁੱਜ ਕੇ ਫਿਰ ਬੇਬੇ ਜੀ ਦੀ ਆਗਿਆ ਲੈ ਕਰਕੇ
ਘਰ ਤੇ ਸ਼ੋਕ ਵਧਾਈ,
ਕਹਿੰਦੇ ਕਿ ਭਾਈ ਮਰਦਾਨੇ ਨੂੰ ਬੜਾ ਇਸ ਗੱਲ ਦਾ ਜਿਹੜਾ ਉਹ ਪਰੇਸ਼ਾਨੀ ਜੀ ਹੈ, ਦੁੱਖ ਜਿਹਾ ਹੋਇਆ ਹੈ,
ਜੇ ਦਿਸ ਸ੍ਰੀ ਗੁਰ ਵੈਸੇ ਸੁਣੇ,
ਜਿੱਧਰ ਸੁਣਿਆ ਕਿ ਗੁਰੂ ਨਾਨਕ ਸਾਹਿਬ ਜੀ ਜੰਗਲ ਦੇ ਵਿੱਚ ਹੈ,
ਕਿਉਂ ਗਵਨ ਤੇ ਦਿਸ ਮਨ ਗੁਨੇ,
ਕਹਿੰਦੇ ਕਿ ਜਾਂਦਿਆਂ ਜਾਂਦਿਆਂ ਭਾਈ ਮਰਦਾਨਾ ਮਨ ਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਵਿਚਾਰਾਂ ਕਰ ਰਿਹਾ ਹੈ,
ਹੋਰਾ ਨਿਸ਼ਚੈ ਭਏ ਫਕੀਰ ਸੋ ਵੈਸੇ ਜੇ ਉਦਿਆਨ,
ਕਹਿੰਦਾ ਭਾਈ ਮਰਦਾਨਾ ਸੋਚਦਾ ਇੱਕ ਗੱਲ ਦਾ ਜਿਹੜਾ ਪੱਕਾ ਯਕੀਨ ਹੋ ਗਿਆ ਹੈ ਕਿ ਜਿਹੜਾ ਜੰਗਲ ਦੇ ਵਿੱਚ ਬੈਠੇ ਨੇ ਜ਼ਰੂਰ ਫਕੀਰ ਹੀ ਬਣ ਗਏ ਹਨ,
ਬਹੁਤ ਕੀ ਕ੍ਰਿਤ ਸੀ ਤਜੀ ਨਾ ਕਰੀ ਸਿਆਨ,
ਭਾਈ ਮਰਦਾਨਾ ਸੋਚਦਾ ਮੋਦੀ ਕਾਰ ਦਾ ਬੜਾ ਕੰਮ ਸੀਗਾ ਤੇ ਛੱਡਣ ਵਾਲੀ ਜਿਹੜੀ ਗੱਲ ਸਿਆਣੀ ਨਹੀਂ ਕੀਤੀ, ਇਸ ਤਰ੍ਹਾਂ ਸੋਚਦਾ ਹੈ।
ਚੌਪਈ ਲੋਚਨ ਸੋਂਬ ਲੋਕ ਪਤ ਲੋਕੋ,
ਜਦੋਂ ਦੂਰੋਂ ਵੇਖਿਆ ਤਿੰਨਾਂ ਲੋਕਾਂ ਦੇ ਪਤੀ ਗੁਰੂ ਨਾਨਕ ਸਾਹਿਬ ਜੀ ਨੂੰ,
ਭਇਓ ਬਛੇਕ ਰਿਦ ਮਹਿ ਸ਼ੋਕੋ,
ਜਦੋਂ ਵੇਖਿਆ ਕਿ ਠੀਕ ਹੀ ਫਕੀਰਾਂ ਵਾਲਾ ਭੇਸ ਹੈ ਤੇ ਆਪਣੀ ਮੌਜ ਦੇ ਨਾਲ ਹੈ, ਤੇ ਹੋਰ ਮਨ ਦਾ ਜਿਹੜਾ ਸੀ ਦੁੱਖ ਜਿਹਾ ਭਾਈ ਮਰਦਾਨੇ ਨੂੰ ਜਿਹੜੀ ਉਹ ਵਧਿਆ ਹੈ,
ਜੇ ਤਨ ਮੈਂ ਕੰਚਨ ਲੰਕਾਰਾ,
ਸੋਚਦਾ ਹੈ ਕਿ ਜਿਸ ਹੱਥਾਂ ਦੇ ਵਿੱਚ ਸੋਹਣੇ ਅਲੰਕਾਰ ਕੜੇ ਜਿਹੜੇ ਹੈ ਉਹ ਪਾਏ ਜਾਂਦੇ ਸੀਗੇ,
ਮੋਤੀ ਰਤਨਨ ਸ਼ੁਭ ਤੇ ਅਪਾਰਾ,
ਤੇ ਬਹੁਤੇ ਜਿਹਦੇ ਵਿੱਚ ਹੀਰੇ ਮੋਤੀ ਆਦਿਕ ਜੜੇ ਹੁੰਦੇ ਸੀ, ਇਹਨਾਂ ਦੇ ਗਲ ਦੇ ਵਿੱਚ ਹਾਰ ਹੁੰਦਾ ਸੀ, ਸੋਨੇ ਦੇ ਜਿਹੜੇ ਉਹ ਗਹਿਣੇ ਹੱਥਾਂ ਦੇ ਵਿੱਚ ਪਾਏ ਹੁੰਦੇ ਸਨ,
ਟੰਬਰ ਪੁਨ ਮਛਮੰਬਰ,
ਪਸ਼ਮੀਮੇ ਦੇ ਰੇਸ਼ਮੀ ਕੱਪੜੇ ਜਿਹੜੇ ਆ ਬਸਤਰ ਇਹਨੇ ਪਾਇਆ ਕਰਦੇ ਸੀਗੇ,
ਸ਼ੁਭਤ ਵਿਸਾਲੇ ਸੁੰਦਰ,
ਜਦੋਂ ਗਹਿਣੇ ਤੇ ਸੋਹਣੇ ਬਸਤਰ ਪਾਉਂਦੇ ਹੁੰਦੇ ਸੀ, ਕਿਉਂ ਕਰਕੇ ਮਾਤਾ ਤ੍ਰਿਪਤਾ ਜੀ ਪਾਉਂਦੇ ਹੁੰਦੇ ਸੀ ਨਾ, ਤੇ ਉਦੋਂ ਇਹ ਬੜੇ ਸ਼ੋਭਦੇ ਹੁੰਦੇ ਸੀ, ਬੜੇ ਸੁੰਦਰ ਲੱਗਦੇ ਸੀ, ਕਿ ਭਾਈ ਮਰਦਾਨਾ ਨਿੱਕੇ ਹੁੰਦਿਆਂ ਵੇਖਦਿਆਂ ਜੂ ਰਿਹਾ ਹੈ ਤੇ ਸੋਚ ਰਿਹਾ ਹੈ,
ਭਗਵੇਂ ਧਰ ਚੀਰ ਸਰੀਰਾ,
ਤੇ ਹੁਣ ਸਾਰੇ ਦਿਸਦੇ ਨਹੀਂ ਹੈ ਤੇ ਭਗਵੇਂ ਜੇ ਰੰਗ ਦੇ ਕੱਪੜੇ ਪਾ ਕਰਕੇ,
ਵੈਸੇ ਇਹ ਗੁਣ ਹੋਤ ਅਧੀਰਾ,
ਮਰਦਾਨਾ ਜਾਂ ਜਿਹੜਾ ਬੜਾ ਦਿਲ ਜਿਹਾ ਛੱਡੀ ਫਿਰਦਾ ਦੂਰੋਂ ਵੇਖ ਕੇ ਕਿ ਕਿਸ ਤਰ੍ਹਾਂ ਬੈਠੇ ਹਨ,
ਜਿਨ ਕੇ ਭੀਰ ਪੂਰ ਚੌ ਫੇਰੇ,
ਜਿੰਨਾ ਇਸ ਇਸ ਗੁਰੂ ਨਾਨਕ ਸਾਹਿਬ ਜੀ ਦੇ ਚਾਰ ਸਪੇਰੇ ਬਹੁਤ ਲੋਕਾਂ ਦੀ ਭੀੜ ਹੁੰਦੀ ਸੀ ਦਰਸ਼ਨ ਕਰਨ ਦੀ, ਬਚਨ ਸੁਣਨ ਦੀ।
ਉਸਤਤ ਕਰਤ ਰਹਿਤ ਨਰ ਘੇਰੇ,
ਕਹਿੰਦੇ ਕਿ ਮਾਈ ਭਾਈ ਉਸਤਤ ਵਡਿਆਈ ਕਰੀ ਜਾਂਦੇ ਹੁੰਦੇ ਸੀ, ਘੇਰ ਕੇ ਰੱਖਦੇ ਸੀ, ਇੰਨੇ ਚਾਰ ਸਪੇਰੇ ਹੁੰਦੇ।
ਸੋ ਏਕਲ ਉਦਿਆਨ ਮਝਾਰਾ,
ਹੁਣ ਕੋਲ ਕੋਈ ਵੀ ਨਹੀਂ ਗਾ, ਇਕੱਲੇ ਹੀ ਜੰਗਲ ਦੇ ਵਿੱਚ ਹੈ।
ਵੈਸੇ ਇਵ ਕਹਿ ਦ੍ਰਿਗ ਜਲ ਡਾਰਾ,
ਕਹਿੰਦੇ ਕਿ ਭਾਈ ਮਰਦਾਨਾ ਬੈਠ ਗਿਆ ਤੇ ਇਸ ਤਰ੍ਹਾਂ ਮਹਾਰਾਜ ਜੀ ਦੀ ਸਰੀਰ ਦੀ ਕਿਰਤ ਜੀ ਵੇਖ ਕੇ ਤੇ ਨੇਤਰਾਂ ਦੇ ਵਿੱਚੋਂ ਜਲ ਆਉਣ ਲੱਗ ਪਿਆ ਭਾਈ ਮਰਦਾਨੇ ਦੇ।
ਲਿਪਟ ਜਾਏ ਹਵੈ ਠਾਂਡ ਸੁਜਾਨਾ,
ਕਹਿੰਦੇ ਕਿ ਨਮਸਕਾਰ ਕਰਕੇ ਸਾਹਮਣੇ ਖੜਾ ਹੋ ਗਿਆ ਭਾਈ ਮਰਦਾਨਾ।
ਘਰ ਦੁਆਏ ਕਲਿਆਣ ਬਖਾਨਾ,
ਜੋ ਆਪਣੀ ਕੁਲ ਦੀ ਮਰਾਸੀਆਂ ਦੀ ਕੋਈ ਕਲਿਆਣ ਕਰਨੀ, ਦੁਆਵਾਂ ਜੀਆਂ ਦੇਣੀਆਂ, ਉਹ ਆਸ਼ੀਰਵਾਦ ਜਿਸ ਪ੍ਰਕਾਰ ਦੇ ਨਾਲ ਇਹਨੇ ਕੀਤਾ।
ਬੈਠ ਪੁਨ ਬਚਨੇ ਉਚਾਰਾ,
ਸਾਹਿਬ ਜੀ ਦੇ ਕੋਲ ਬੈਠ ਕੇ ਬੋਲਿਆ ਭਾਈ ਮਰਦਾਨਾ,
ਕੈਸੋ ਵੇਖ ਸਰੀਰ ਸੁਧਾਰਾ।
ਮਹਾਰਾਜ ਕਹਿਣ ਲੱਗਾ, ਮਹਾਰਾਜ ਆ ਕਿਹੋ ਜਿਹਾ ਭੇਸ ਧਾਰਨ ਕਰ ਲਿਆ ਹੈ,
ਮੋਦੀ ਕਿਰਤ ਹੁਤੀ ਧਨ ਦਾਨੀ।
ਜਿਹੜੀ ਮੋਦੀ ਦੀ ਕਿਰਤ ਸੀ, ਕੰਮ ਸੀ, ਉਹ ਤਾਂ ਧਨ ਦੀ ਦਾਤੀ ਸੀ, ਬਹੁਤਾ ਧਨ ਆਉਂਦਾ।
ਕਿਉਂ ਤਜ ਬੈਠੇ ਭੋ ਗੁਣ ਖਾਨੀ,
ਇਹ ਗੁਣਾਂ ਦੇ ਖਜ਼ਾਨੇ ਉਹ ਕਿਉਂ ਛੱਡ ਕੇ ਜੰਗਲ ਦੇ ਵਿੱਚ ਬੈਠ ਗਏ, ਉਹ ਸਾਧ ਬਣ ਕੇ।
ਖਾਵਤ ਖਰਚ ਤੇ ਅਚੁੱਟ ਭੰਡਾਰਾ,
ਜਿੰਨਾ ਮਰਜ਼ੀ ਖਰਚਿਆ ਜਾਂਦਾ ਸੀ ਤੇ ਤੋਟ ਅਪਾਰਾ, ਤੋਟ ਨਹੀਂ ਸੀ ਆਉਂਦੀ, ਘਾਟਾ ਨਹੀਂ ਸੀ ਆਉਂਦਾ।
ਆਸਨ ਬਸਨ ਨਹਿ ਕਮੀ ਅਗਾਰਾ,
ਨਾ ਵਸਤਰਾਂ ਦੀ, ਨਾ ਰਸਤਾ ਬਸਤਾਂ ਦੀ, ਭੋਜਨ ਦੀ ਕੋਈ ਕਮੀ ਨਹੀਂ ਸੀਗੀ।
ਭਲੀ ਗੁਜ਼ਰ ਥੀ ਤੁਮਰੀ ਥੇ ਥੇ,
ਇਸ ਵਕਤ ਤੁਹਾਡਾ ਇੱਥੇ ਚੰਗਾ ਗੁਜ਼ਾਰਾ ਚੱਲ ਰਿਹਾ ਸੀਗਾ।
ਸਰਬ ਦਰਬ ਘਰ ਭਰਪੁਰ ਜੇਤੇ,
ਕਿਉਂ ਕਰਕੇ ਹਰ ਪ੍ਰਕਾਰ ਦੇ ਨਾਲ ਮਾਇਆ ਧਨ ਕਰਕੇ ਘਰ ਭਰਿਆ ਹੈ।
ਤੇ ਮਾਹੀ
ਕਿਤੇ ਇਹ ਤੇ ਨਹੀਂ ਹੋ ਗਿਆ ਕਿ ਦੁਕਾਨ ਦੇ ਵਿੱਚ ਕੋਈ ਘਾਟਾ ਪੈ ਗਿਆ ਹੋਵੇ। ਮਰਦਾਨਾ ਪੁੱਛਦਾ,
ਕਿਦੋਂ ਨਰੇਸ਼ ਦਈ ਪੁਨ ਨਾਹੀ,
ਜਿਸ ਕਰਕੇ ਕੋਈ ਘਾਟਾ ਪੈ ਗਿਆ ਹੋਵੇ ਤੇ ਦੌਲਤ ਖਾਨ ਨੇ ਤੁਹਾਨੂੰ ਕੰਮ ਤੋਂ ਕੱਢ ਦਿੱਤਾ ਹੋਵੇ, ਬਾਅਦ ਦੇ ਵਿੱਚ ਨੌਕਰੀ ਨਾ ਦਿੱਤੀ ਹੋਵੇ,
ਕਿਸ ਕਾਰਨ ਤੇ ਸੋ ਕ੍ਰਿਤ ਛੋਰੀ,
ਇਸ ਵਕਤ ਕੀ ਕੰਮ ਹੋਇਆ, ਕਿਉਂ ਇਹ ਸਾਰਾ ਕੰਮ ਕਾਰਜ ਛੱਡਿਆ ਹੈ,
ਕਿਉਂ ਅਸ ਵੈਸੇ ਬਿਨ ਬੇਸੇ ਕੀਨ ਬਹੋਰੀ,
ਇਹ ਬਾਅਦ ਦੇ ਵਿੱਚ ਆ ਭੇਸ ਬਣਾ ਕੇ ਫਿਰ ਜੰਗਲ ਦੇ ਵਿੱਚ ਕਿਉਂ ਬੈਠੇ।
ਸ੍ਰੀ ਨਾਨਕ ਸੁਣ ਬੋਲੇ ਬਾਨੀ,
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਾਜ ਸੁਣ ਕੇ ਭਾਈ ਮਰਦਾਨੇ ਨੂੰ ਕਹਿਣ ਲੱਗੇ,
ਜੋ ਵਿਰਾਗ ਕੇ ਰਸ ਮੈਂ ਸਾਨੀ,
ਜਿਹੜੇ ਉਹ ਬਚਨ ਵਿਰਾਗ ਤੇ ਪਿਆਰ ਦੇ ਭਰੇ ਹੋਏ, ਸਾਹਿਬ ਜੀ ਆਖਣ ਲੱਗੇ,
ਮਰਦਾਨੇ ਤੂੰ ਪੂਰਵ ਵਾਰੀ,
ਮਹਾਰੇ ਕਹਿਣ ਲੱਗੇ ਮਰਦਾਨਿਆ ਤੂੰ ਬਾਕੀ ਦੀਆਂ ਗੱਲਾਂ ਛੱਡ, ਜਦੋਂ ਤੂੰ ਸਾਡੇ ਕੋਲ ਪਹਿਲਾਂ ਆਇਆ ਸਾਂ ਇੱਥੇ,
ਮਾਮ ਢਿਗ ਜਾਚਾ ਆਨ ਉਚਾਰੀ,
ਤੂੰ ਸਾਡੇ ਕੋਲੋਂ ਕੁਝ ਮੰਗਿਆ ਸੀ, ਮੰਗਣ ਵਾਸਤੇ ਆਖਿਆ ਸੀ ਸਾਨੂੰ,
ਤੰਤ ਬਾਦਤ ਕੋ ਤਵ ਗੁਣ ਦੀਨੋ,
ਤੂੰ ਕਿਹਾ ਸੀ ਮਹਾਰਾਜ ਮੈਨੂੰ ਕੋਈ ਗੁਣ ਦਿਓ ਤੇ ਅਸੀਂ ਫਿਰ ਤੈਨੂੰ ਰਬਾਬ ਵਜਾਉਣ ਦਾ ਗੁਣ ਦਿੱਤਾ ਸੀ, ਤੰਤੀ ਸਾਜ ਜਿਹੜਾ ਹੁੰਦਾ ਨਾ, ਉਹ ਕਿਹਾ ਸੀ ਕਿ ਤੇਰੇ ਕੋਲ ਉਹ ਖਜ਼ਾਨਾ ਹੋਵੇਗਾ।
ਖਵਾਨ ਮਨ ਹੋਏ ਤੈਲੀਨੋ,
ਉਹ ਜਿਹੜਾ ਤੰਤੀ ਸਾਜ ਰਬਾਬ ਵਜਾਉਣ ਦਾ ਗੁਣ ਸੀ, ਉਹ ਸਾਡੇ ਕੋਲੋਂ ਤੂੰ ਲੈ ਕੇ ਬੜਾ ਖੁਸ਼ ਹੋਇਆ।
ਇਸੀ ਸਮੇਂ ਕੋ ਬੂਝੋ ਹੈ ਤੂੰ,
ਇਸ ਵਾਸਤੇ ਉਹ ਕਾਰਨ ਪੁੱਛ, ਤੂੰ ਬਾਕੀ ਦੇ ਬਚਨ ਛੱਡ।
ਵਰਨਾ ਕਾਰਜ ਸਮਾਤਨ ਕੇਤੂ,
ਇਹ ਸਮਾਤਨ ਕੇਤੂ ਸ੍ਰੇਸ਼ਟ ਮਤ ਦੇ ਘਰ ਭਾਈ ਮਰਦਾਨਿਆ, ਹੋਰ ਕੋਈ ਕਾਰਨ ਨਹੀਂ ਹੈ।
ਇਸ ਬਾਸਰ ਮਾਮ ਸੰਗ ਰਹੀ ਜੈ,
ਹੁਣ ਤੂੰ ਨਾ ਤਾਂ ਤਲਵੰਡੀ ਜਾਣਾ ਤੇ ਨਾ ਕਿਤੇ, ਹੁਣ ਤੂੰ ਵੀ ਇੱਥੇ ਰਹਿਣਾ ਸਾਡੇ ਕੋਲ, ਰਾਤ ਦਿਨ ਸਾਡੇ ਕੋਲ ਹੀ ਰਹਿਣਾ ਹੈ।
ਆਨ ਜਾਨ ਕੋ ਨਾਮ ਨਾ ਲੀਜੈ,
ਮਰਦਾਨਿਆ ਤੂੰ ਕਿਤੇ ਵੀ ਪਿੰਡ ਘਰ ਨੂੰ ਕਿਤੇ ਵੀ ਜਾਣ ਆਉਣ ਦਾ ਸਾਡੇ ਕੋਲ ਅੱਜ ਤੋਂ ਬਾਅਦ ਨਾਂ ਨਹੀਂ ਲੈਣਾ ਕਿ ਮੈਂ ਕਿਤੇ ਜਾਣਾ ਹੈ।
ਜਨਮ ਸੁਧਾਰ ਲਿਓ ਤੂੰ ਆਪਣਾ,
ਮਨੁੱਖਾ ਜਨਮੀ ਮਰਦਾਨਿਆ ਸਾਡੇ ਨਾਲ ਰਹਿ ਕੇ ਇਹਨੂੰ ਸਫਲਾ ਕਰ ਲਾ।
ਜਗਤ ਅਸਤ ਲਖੋ ਜਿਵ ਸੁਪਨਾ,
ਆ ਜਿਹੜਾ ਸੰਸਾਰ ਹੈ ਇਹ ਤਾਂ ਸੁਪਨੇ ਦੀ ਨਿਆਈ ਹੈ, ਤਾਂ ਸਭ ਕੁਝ ਝੂਠ ਹੈ।
ਸੋਵੈ ਮਦ ਗੁੜਾ ਕਾ ਜੋਲਾ,
ਮਾਰੇ ਕਹਿੰਦੇ ਮਰਦਾਨਿਆ ਜਦੋਂ ਮਨੁੱਖ ਗੂੜੀ ਨੀਂਦ ਦੇ ਵਿੱਚ ਸੌਂਦਾ ਨਾ, ਤੇ ਫਿਰ ਗੂੜਾ ਸੁਪਨਾ ਆਉਂਦਾ ਹੈ।
ਸੁਪਨਾ ਸਤ ਪਾਸ ਹੈ ਤੋ ਲੋ,
ਜਦੋਂ ਇਹ ਸੰਸਾਰ ਦੀ ਸੁੱਧ ਬੁੱਧ ਭੁੱਲ ਕੇ ਤੇ ਗੂੜੀ ਨੀਂਦ ਦੇ ਵਿੱਚ ਚਲੇ ਜਾਂਦੇ ਨਾ, ਤੇ ਗੂੜਾ ਸੁਪਨਾ ਆਉਂਦਾ ਤੇ ਉਹ ਸੁਪਨੇ ਨੂੰ ਸੱਚ ਸਮਝ ਕੇ ਬੈਠਾ ਰਹਿੰਦਾ ਹੈ। ਇਸ ਵਾਸਤੇ ਉਹ ਸੁਪਨੇ ਦੇ ਪਦਾਰਥਾਂ ਨੂੰ ਸੱਚ ਮੰਨ ਕੇ ਬੈਠ ਜਾਂਦਾ ਹੈ।
ਦੋਹਰਾ ਜਬ ਜਾਗੇ ਤਬ ਸੂਜ ਕੀ ਸੁਪਨ ਪਦਾਰਥ ਕੂਰਾ।
ਕਹਿੰਦੇ ਕਿ ਜਦੋਂ ਉਹੀ ਮਨੁੱਖ ਸੁਪਨੇ ਦੀ ਨੀਂਦ ਦੇ ਵਿੱਚ ਉੱਠਦਾ ਹੈ, ਉਹ ਸੁਪਨਾ ਸਮਾਪਤ, ਉਹ ਜੋ ਰਾਜਸਾਹ ਦੇਖਦਾ ਸੀ ਸਾਰਾ ਜਿਹੜਾ ਖਤਮ ਹੋ ਜਾਂਦਾ ਹੈ। ਤੇ ਫਿਰ ਸੋਚਦਾ ਹੈ ਤੇ ਭਾਈ ਸੁਪਨਾ ਸੀ ਤੇ ਝੂਠ ਸੀ ਤਾਂ ਕੁਝ ਵੀ ਨਹੀਂ ਹੈ।
ਜਗਤ ਪਦਾਰਥ ਤਸ ਲਖੋ ਗਿਆਨ ਭਏ ਤੇ ਦੂਰ।
ਮਾਰੇ ਕਹਿਣ ਲੱਗੇ ਸੰਸਾਰ ਵੀ ਇਸ ਤਰ੍ਹਾਂ, ਉਹ ਸੁੱਤਿਆਂ ਦਾ ਸੁਪਨਾ ਹੈ, ਇਹ ਇੱਕ ਜਾਗਦਿਆਂ ਦਾ ਸੁਪਨਾ ਚੱਲ ਰਿਹਾ ਹੈ। ਜਦੋਂ ਇੱਥੋਂ ਸਰੀਰ ਛੱਡ ਕੇ ਸੁਰਤੀ ਜਦੋਂ ਅਗਲੇ ਲੋਕ ਨੂੰ ਗਈ, ਉੱਧਰ ਦਾ ਕੁਝ ਦਿਸਿਆ ਤੇ ਇੱਧਰ ਸਾਰਾ ਸੁਪਨਾ ਬਣ ਜਾਣਾ ਕਿ ਮੈਂ ਸੁਪਨਾ ਹੀ ਵੇਖ ਰਿਹਾ, ਇੱਥੇ ਤਾਂ ਕੁਝ ਵੀ ਨਹੀਂ ਸੀਗਾ। ਮਹਾਰੇ ਕਹਿਣ ਲੱਗੇ ਇਸ ਤਰ੍ਹਾਂ ਜਾਣਨਾ ਕਰ।
ਭਈ ਸ੍ਰੀ ਨਾਨਕ ਬਚੇ ਸੁਣੇ ਸੁਭਾਗੋ।
ਕਹਿੰਦੇ ਕਿ ਵੱਡੇ ਭਾਗਾਂ ਵਾਲੇ ਮਰਦਾਨੇ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ,
ਭਇਓ ਸਹਿਜ ਹੀ ਹਿਰਦੇ ਵਿਰਾਗੋ।
ਕਹਿੰਦੇ ਕਿ ਸਹਿਜ ਹੋ ਗਿਆ, ਸ਼ਾਂਤੀ ਆ ਗਈ ਭਾਈ ਮਰਦਾਨੇ ਨੂੰ, ਐਨ ਵਿਰਾਗੀ ਤਿਆਗੀ ਬਣ ਗਿਆ।
ਜਾਹੇ ਨਾਮ ਅਗਿਆਨ ਮਿਟਾਵੇ।
ਕਹਿੰਦੇ ਕਿ ਜਿਸ ਪਰਮੇਸ਼ਰ ਦੇ ਨਾਮ ਲੈਣ ਦੇ ਨਾਲ ਅਗਿਆਨ ਮਿਟ ਜਾਂਦਾ ਹੈ, ਪਾਪ ਮਿਟ ਜਾਂਦਾ ਹੈ,
ਤੇ ਉਪਦੇਸ਼ ਬੋਧ ਕਿਉਂ ਆਵੇ।
ਤੇ ਕਹਿੰਦੇ ਕਿ ਫਿਰ ਜਿਹਦੇ ਨਾਮ ਦੇ ਵਿੱਚ ਇੰਨੀ ਬਰਕਤ ਹੈ ਸਾਰੇ ਪਾਪ ਨਾਸ, ਜੇ ਉਹ ਆਪ ਕਿਸੇ ਨੂੰ ਉਪਦੇਸ਼ ਦੇਵੇ ਤੇ ਫਿਰ ਕਿਉਂ ਨਾ ਸ਼ਾਂਤੀ ਆਵੇ, ਕਿਉਂ ਨਾ ਟਕਾ ਮਨ ਨੂੰ ਆਵੇ।
ਬੇਕਸ ਬਦਨ ਤੇ ਬਚਨ ਪ੍ਰਕਾਸ਼ਾ।
ਕਹਿੰਦੇ ਕਿ ਇਸ ਤਰ੍ਹਾਂ ਜਿਹੜਾ ਮਹਾਰਾਜ ਜੀ ਨੇ ਬਚਨ ਆਖਿਆ,
ਇੱਛਾ ਗਮਨ ਕਰਨ ਕੇ ਆਸਾ।
ਇਸ ਵਾਸਤੇ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਠੀਕ ਹੈ, ਮੈਂ ਕਿਸੇ ਬੰਨੇ ਨਹੀਂ ਜਾਂਦਾ, ਆਪ ਜੀ ਦੇ ਨਾਲ ਰਵਾਂਗਾ, ਪਰ ਹੁਣ ਆਪ ਜੀ ਦੀ ਇੱਥੋਂ ਜਾਣ ਨੂੰ ਤਿਆਰੀ ਕਿੱਧਰ ਨੂੰ, ਆਪ ਜੀ ਨੇ ਜਾਣਾ ਕਿੱਧਰ ਨੂੰ ਹੈ।
ਤੁਮ ਕਾਰਜ ਜੋ ਮਮ ਆਦੀਨਾ।
ਜਿਹੜਾ ਤੁਸੀਂ ਮੈਨੂੰ ਨਾਲ ਰੱਖ ਕੇ ਜਿਹੜੇ ਮੇਰੇ ਅਧੀਨ ਕੰਮ ਛੱਡਿਆ ਕਿ ਤੇਰੇ ਨਾਲ ਸਾਨੂੰ ਕੰਮ ਹੈ, ਤੇ ਉਹ ਕੰਮ ਕਰਨ ਵਾਸਤੇ ਕਿੱਧਰ ਨੂੰ ਜਾਣਾ ਹੈ।
ਕਿਉਂ ਨਾ ਮੈਂ ਹੋਏ ਛਲਹੀਨਾ।
ਮਹਾਰਾਜ ਮੈਂ ਚੱਲਾਂਗਾ ਤੁਹਾਡੇ ਨਾਲ, ਕੋਈ ਵੱਲ ਛਲ ਨਹੀਂ ਰੱਖਾਂਗਾ ਮਨ ਦੇ ਵਿੱਚ, ਕੋਈ ਇਹੋ ਜਿਹੀ ਕੋਈ ਬੇਈਮਾਨੀ ਆਦਿਕ ਨਹੀਂ ਰੱਖਾਂਗਾ, ਐਂ ਨਿਰਛਲ ਹੋ ਕੇ ਆਪ ਜੀ ਦੇ ਨਾਲ ਤੁਰਾਂਗਾ।
ਤੁਮਰੇ ਦਰਸ ਕਰਖ ਮਨ ਲੀਆ।
ਕਿਉਂ ਕਰਕੇ ਤੁਹਾਡੇ ਦਰਸ਼ਨ ਕਰਕੇ ਮਨ ਨੂੰ ਜਿਹੜੀ ਸ਼ਾਂਤੀ ਆ ਗਈ ਹੈ, ਤੁਸਾਂ ਤੇ ਮਹਾਰਾਜ ਦਰਸ਼ਨ ਦੇ ਕੇ ਮੈਨੂੰ ਆਪਣਾ ਮੋਹ ਹੀ ਲਿਆ, ਖਿੱਚ ਹੀ ਲਿਆ ਹੈ।
ਏਕ ਆਸ ਨਾਸੀ ਅਬ ਮੀ ਬੀਆ।
ਇਹ ਮਹਾਰਾਜ ਇੱਕੋ ਹੀ ਆਸਾ ਹੈ, ਬਾਕੀ ਤਾਂ ਸਾਰੀਆਂ ਆਸਾਂ ਜਿਹੜੀਆਂ ਹੁਣ ਖਤਮ ਹੋ ਗਈਆਂ, ਹੁਣ ਤਾਂ ਕੁਝ ਨਹੀਂ ਚਾਹੀਦਾ, ਕੇਵਲ ਇੱਕ ਇੱਛਾ ਹੈ।
ਵਿਕਾਰਨ ਤੇ ਭੀ ਸ਼ਾਂਤੀ।
ਇਹ ਜਿਹੜੇ ਸੰਸਾਰ ਦੇ ਜਿਹੜੇ ਵਿਕਾਰ ਜੇ ਕਾਮ ਕ੍ਰੋਧ, ਇਹ ਵੀ ਨਿਵਿਰਤ ਹੋ ਗਏ ਨੇ ਮਹਾਰਾਜ, ਇਹਨਾਂ ਤੋਂ ਵੀ ਸ਼ਾਂਤੀ ਹੋ ਗਈ ਹੈ।
ਔਰ ਆਨੰਦ ਉਪਜਾ ਬਹੁ ਭਾਂਤੀ।
ਆਪ ਜੀ ਦੇ ਦਰਸ਼ਨ ਦੇਣ ਦੇ ਨਾਲ ਕਰਨ ਦੇ ਨਾਲ ਜਿਸ ਮਿਲੇ ਮਨ ਹੋਏ ਆਨੰਦ। ਸੋ ਸਤਿਗੁਰੂ ਕਹੀਏ ਮਹਾਰਾਜ, ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਸ਼ਾਂਤੀ ਆ ਗਈ, ਆਨੰਦ ਆ ਗਿਆ ਹੈ।
ਦੋਹਰਾ ਕਿਤ ਦਿਸ ਕਰੋ ਪਿਆਨ, ਅਬ ਸੰਗ ਲੈ ਕਰ ਮੋਹ।
ਇਹ ਮਹਾਰਾਜ ਦੱਸੋ ਕਿ ਕਿਹੜੀ ਦਿਸ਼ਾ ਨੂੰ ਜਾਣਾ, ਕਿਹੜੇ ਇਲਾਕੇ ਨੂੰ ਜਾਣਾ ਮੈਨੂੰ ਆਪ ਜੀ ਨੇ ਨਾਲ ਲੈ ਕਰਕੇ।
ਮਰਦਾਨੇ ਕੇ ਬਚਨ ਬੋਲੇ ਆਨੰਦ ਸੰਦੋਹ।
ਜਿਹੜੇ ਆਨੰਦ ਦੇ ਦਾਤੇ ਨੇ, ਆਨੰਦ ਦੇ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਸੁਣ ਕਰਕੇ ਮਰਦਾਨੇ ਨੂੰ ਕਹਿਣ ਲੱਗੇ,
ਚੌਪਈ ਨਹੀਂ ਪ੍ਰਥਮ ਏ ਕੋਈ ਵਿਚਾਰਾ।
ਲੱਗੇ ਮਰਦਾਨੇ ਅਜੇ ਕੋਈ ਵਿਚਾਰ ਨਹੀਂ ਕੀਤੀ, ਅਜੇ ਪਹਿਲਾਂ ਕੁਝ ਨਹੀਂ ਸੋਚਿਆ ਕਿ ਕਿੱਧਰ ਨੂੰ ਜਾਣਾ ਹੈ।
ਜੈ ਲੈ ਜਾਵੇ ਸ੍ਰੀ ਕਰਤਾਰਾ।
ਉਹ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਹੈ, ਉਹ ਜਿੱਧਰ ਨੂੰ ਲੈ ਤੁਰੇਗਾ, ਜਿੱਧਰ ਨੂੰ ਪ੍ਰੇਰ ਦੇਵੇਗਾ।
ਜਿਸ ਦਿਸ ਚੱਲੋ ਸੰਗ ਹਰ ਖਾਏ।
ਉੱਧਰ ਨੂੰ ਤੁਰ ਪਵਾਂਗੇ ਤੇ ਤੁਮੀ ਖੁਸ਼ ਹੋ ਕਰਕੇ ਨਾਲ ਚੱਲ ਪਵੀ, ਆਪਾਂ ਖੁਸ਼ ਹੋ ਕੇ ਉੱਧਰ ਨੂੰ ਚੱਲ ਪਵਾਂਗੇ ਜਿੱਧਰ ਨੂੰ ਪਰਮੇਸ਼ਰ ਦਾ ਹੁਕਮ ਆਵੇਗਾ।
ਮੋਹ ਲੋਭ ਕੌਰ ਦੇ ਬਿਹਾਏ।
ਇਸ ਵਾਸਤੇ ਲੋਭ ਤੇ ਮੋਹ, ਮਾਰੇ ਕਹਿੰਦੇ ਮੋਹ ਨਹੀਂ ਨਾਲ ਖੜਨਾ ਕਿ ਵਿੱਚ ਪਰਿਵਾਰ ਦਾ ਤੈਨੂੰ ਮੋਹ ਜਾ ਆਵੇ, ਕਦੀ ਪਦਾਰਥ ਇਕੱਠੇ ਕਰਨ ਦਾ ਲੋਭ ਜਿਹਾ ਆ ਜਾਵੇ, ਇਹ ਨਾਲ ਨਹੀਂ ਖੜਨਾ।
ਸੁਨ ਪ੍ਰਭ ਏਕ ਕਠਨ ਬਿਦ ਮੋਹ।
ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜ ਇੱਕ ਗੱਲ ਜਿਹੜੀ ਉਹ ਕਠਨ ਜੀ ਹੈ,
ਜੋ ਜਿਸ ਤੇ ਮੁਸ਼ਕਲ ਸੋ,
ਜਿਸ ਕਰਕੇ ਉਹ ਜਿਹੜੀ ਗੱਲ ਮੁਸ਼ਕਲ ਹੈ।
ਤੁਮਰੀ ਬਿਦ ਸੁਨ ਪਿਤ ਮਹਿ ਤਾਰੇ।
ਮਹਾਰਾਜ ਤੁਹਾਡੇ ਮਾਤਾ ਪਿਤਾ ਨੇ ਜਦੋਂ ਤੁਹਾਡੀ ਇਹ ਖਬਰ ਸੁਣੀ,
ਸਦ ਨਹਿ ਮੁੱਲੇ ਲੀਨ ਹਕਾਰੀ,
ਉਸੇ ਵਕਤ ਤੁਹਾਡੇ ਪਿਤਾ ਜੀ ਨੇ ਮੈਨੂੰ ਸੱਦ ਲਿਆ,
ਕੁਛਲ ਲੈਣ ਮੁਝ ਦੁਰਤ ਪੁਠਾਇਓ,
ਤੇ ਮੈਨੂੰ ਤਾਂ ਖਬਰ ਰਹਿਣ ਵਾਸਤੇ ਛੇਤੀ ਦੇ ਨਾਲ ਭੇਜਿਆ ਹੈ।
ਬਿਨ ਬਿਲੰਬ ਹੋ ਆਇਓ ਤਾਇਆ,
ਮੈਂ ਬਿਨਾ ਦੇਰੀ ਤੋਂ ਦੌੜ ਕਰਕੇ ਆਇਆ ਹਾਂ।
ਇਤ ਦਿਸ ਕੀ ਉਡੀਕ ਕੀ ਸਭ ਕਰਹੀ।
ਇਸ ਵਾਸਤੇ ਮਹਾਰਾਜ ਆਪ ਜੀ ਦੇ ਜਿਹੜੇ ਮਾਤਾ ਪਿਤਾ ਉਹਨਾਂ ਨੇ ਤੇ ਮੈਨੂੰ ਉਡੀਕਣਾ ਹੀ ਹੈ ਨਾ, ਕਿ ਅਸੀਂ ਮਰਦਾਨੇ ਨੂੰ ਭੇਜਿਆ, ਉਹ ਖਬਰ ਲਿਆਵੇਗਾ, ਸਾਨੂੰ ਆਣ ਕਰਕੇ ਦੱਸੇਗਾ।
ਰਾਵਰ ਕੀ ਚਿਤ ਚਿੰਤਾ ਧਰਹੀ।
ਤੇ ਇਸ ਵਾਸਤੇ ਆਪ ਜੀ ਦੇ ਵੱਲੋਂ ਬੜੇ ਚਿੰਤਕ ਨੇ, ਬੜੇ ਉਹ ਚਿੰਤਾ ਦੇ ਸਹਿਤ ਹਨ।
ਦੋਹਰਾ ਨਿਜਰ ਜਾਏ ਟਿਗ ਰਹਿਣ ਕੀ, ਜਾਵਿਦ ਕੁਸਲ ਮੋਹੇ।
ਇਹ ਮਹਾਰਾਜ ਇਹ ਗੱਲ ਮੁਸ਼ਕਲ ਹੈ, ਇੱਕ ਬੰਨਿਓ ਤਾਂ ਆਪ ਜੀ ਦੇ ਮਾਤਾ ਪਿਤਾ ਜੀ ਡੀਕ ਰਹੇ ਹੋਣਗੇ, ਇੱਕ ਵੱਲੋਂ ਆਪ ਜੀ ਦਾ ਹੁਕਮ ਹੋ ਗਿਆ ਕਿ ਸਾਡੇ ਨਾਲ, ਇਹ ਵੀ ਹੁਕਮ ਮੋੜ ਹੈ। ਇਹ ਇੱਕ ਗੱਲ ਜਿਹੜੀ ਉਹ ਦੋਵੇਂ ਬੰਨੀ ਬਣ ਗਈ, ਮੁਸ਼ਕਲ ਜੀ ਹੈ।
ਜਾਨੋ ਬਨੇ ਨਾ ਆਬ ਤਾਂ ਸੋ ਚਿੰਤਾ ਤਰ ਹੋਏ।
ਤੇ ਜੇ ਮੈਂ ਨਹੀਂ ਇੱਥੋਂ ਜਾਂਦਾ, ਜਾ ਕੇ ਖਬਰ ਨਹੀਂ ਦੱਸਦਾ, ਤੇ ਆਪ ਜੀ ਮਾਤਾ ਪਿਤਾ ਜੀ ਹੋਰ ਦੁਖੀ ਹੋਣਗੇ, ਹੋਰ ਪਰੇਸ਼ਾਨ ਹੋਣਗੇ। ਇਸ ਤਰ੍ਹਾਂ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਨਾਲ ਬਚਨ ਬਿਲਾਸ ਹੋ ਰਹੇ ਨੇ। ਸਮਾਂ ਸਮਾਪਤ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ।
ਨਿਜਰ ਜਾਏ ਟਿਗ ਰਹਿਣ ਕੀ, ਜਾਵਿਦ ਮੁਸ਼ਕਲ ਮੋਹੇ, ਜਾਨੋ ਬਨੇ ਨਾ ਅਬ ਤਾਂ ਸੋ ਚਿੰਤਾ ਤਰ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।